ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾਂ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਉ ਮਰੈ ਨਾ ਕਬਹੁ ਸ਼ੀਜੈ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਉ ਮਰੈ ਨਾ ਕਬਹੁ ਸ਼ੀਜੈ ਵਡ ਭਾਗੀ ਗੁਰ ਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਧਿਆਈਐ ਰਹਾਉ ਰਤਨ ਜਵਾਹਰ ਹਰ ਮਾਨਕ ਲਾਲਾ ਸਿਮਰ ਸਿਮਰ ਪ੍ਰਭ ਭਏ ਨਿਹਾਲਾ ਜਾਤ ਕਤ ਪੇਖੋ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਨਾ ਘਟ ਘਟ ਅੰਤਰ ਮੇਰਾ ਸਵਾਮੀ ਬੂਠਾ ਨਾਨਕ ਨਾਮ ਪਾਇਆ ਪ੍ਰਭ ਤੂਠਾ ਘਟ ਘਟ ਅੰਤਰ ਮੇਰਾ ਸਵਾਮੀ ਬੂਠਾ ਨਾਨਕ ਨਾਮ ਪਾਇਆ ਪ੍ਰਭ ਤੂਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤ ਸੰਗਤ ਜੀਓ, ਗੁਰੂ ਪਾਤਸ਼ਾਹ ਨੇ ਅਪਰਪਾਰ ਬਖਸ਼ਿਸ਼ ਕੀਤੀ ਹੈ ਇਸ ਪਾਵਨ ਅਸਥਾਨ 'ਤੇ ਆਪ ਜੀ ਆਏ ਹੋ। ਸਤਿਗੁਰਾਂ ਦੀ ਸੰਗਤ ਦੀ ਚਰਨ ਧੂੜ ਮੱਥੇ ਨੂੰ ਲਾਈ ਹੈ। ਸੱਚਖੰਡ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਜੋਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਪਾਤਸ਼ਾਹ ਨੇ ਹੁਕਮ ਬਖਸ਼ਿਸ਼ ਕੀਤਾ ਹੈ, ਉਸ ਫੁਰਮਾਨ ਦੀ ਸੋਝੀ ਸਾਨੂੰ ਪ੍ਰਾਪਤ ਹੋਵੇ। ਇਸ ਸੋਝੀ ਵਾਸਤੇ ਗੁਰੂ ਚਰਨਾਂ ਵਿੱਚ ਆਏ ਹਾਂ, ਇੱਥੋਂ ਹੀ ਆ ਕੇ ਸੋਝੀ ਮਿਲਣੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਜੋਤੜੀ ਕਰਨੀ ਹੈ। ਪਾਤਸ਼ਾਹ ਤੇਰਾ ਸ਼ਬਦ ਸੁਣੀ ਹੈ, ਇਸ ਦੀ ਸਮਝ ਸੋਝੀ ਦਿਓ ਤਾਂ ਕਿ ਅੱਗੋਂ ਇਹ ਸਾਡੀ ਕਰਨੀ ਦਾ ਅੰਗ ਬਣ ਸਕੇ, ਇਸ ਨੂੰ ਅਸੀਂ ਕਮਾ ਸਕੀਏ। ਸ਼ਬਦ ਜੋ ਬਖਸ਼ਿਸ਼ ਹੋਇਆ ਇਸਦਾ ਮੁੱਖ ਭਾਵ ਹੈ ਕਿ ਵੱਡੇ ਭਾਗਾਂ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਗੁਰੂ ਦੀ ਸੰਗਤ ਹੀ ਸਾਧ ਸੰਗਤ ਹੈ। ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਪਰਮਾਤਮਾ ਨੂੰ ਧਿਆਇਆ ਜਾਂਦਾ ਹੈ। ਜੋ ਸਾਡੇ ਧਿਆਨ ਵਿੱਚ ਆ ਗਿਆ ਉਹ ਸਾਡਾ ਹੈ, ਜੋ ਧਿਆਨ ਵਿੱਚੋਂ ਨਿਕਲ ਗਿਆ ਉਹ ਸਾਡਾ ਨਹੀਂ। ਧਿਆਨ ਰੱਬ ਦੀ ਦਾਤ ਹੈ। ਧਿਆਨ ਨਾ ਹੋਵੇ ਤਾਂ ਮਨੁੱਖ ਅਤੇ ਪਸ਼ੂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਮਨੁੱਖ ਮਨੁੱਖ ਹੈ ਹੀ ਧਿਆਨ ਕਰਕੇ। ਪ੍ਰਭੂ ਦਾ ਅਤੇ ਤੁਹਾਡਾ ਰਿਸ਼ਤਾ ਬਣਨਾ ਧਿਆਨ ਕਰਕੇ। ਜੇ ਧਿਆਨ ਵਿੱਚ ਮਾਇਆ ਹੈ ਫਿਰ ਅਸੀਂ ਰੱਬ ਤੋਂ ਦੂਰ ਹਾਂ, ਧਿਆਨ ਵਿੱਚ ਪਰਮਾਤਮਾ ਹੈ ਅਤੇ ਅਸੀਂ ਰੱਬ ਦੇ ਨੇੜੇ ਹਾਂ। ਪਰ ਗੁਰੂ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਸਾਨੂੰ ਪ੍ਰੇਰਨਾ ਦਿੰਦਾ ਤਾਂ ਕਿ ਅਸੀਂ ਧਿਆਈਏ। ਸਤਿਗੁਰਾਂ ਨੇ ਕਿਹਾ ਧਿਆਨ ਰੱਬ ਦੀ ਦਾਤ ਹੈ, ਅਮੁੱਲ ਦਾਤ ਹੈ। ਇਸ ਧਿਆਨ ਵਿੱਚ ਹੋਰ ਕੁਛ ਨਾ ਆਉਣ ਦੇਵੇਂ। ਐਸਾ ਨਾ ਹੋਵੇ ਮੈਲੀਆਂ ਮੈਲੀਆਂ ਯਾਦਾਂ ਆਈ ਜਾਣ। ਇਹ ਬੜੀ ਵਿਚਾਰਨ ਵਾਲੀ ਗੱਲ ਹੈ। ਆਪਣੇ ਆਪਣੇ ਧਿਆਨ ਨੂੰ ਵੇਖਣਾ, ਇੱਥੇ ਹੀ ਬੈਠ ਕੇ ਵੇਖਣਾ ਕਿ ਧਿਆਨ ਜਾਂਦਾ ਕਿਹੜੇ ਕਿਹੜੇ ਪਾਸੇ ਹੈ। ਆਮ ਕਰਕੇ ਧਿਆਨ ਵਿੱਚ ਬੁਰਿਆਈਆਂ ਵਸਦੀਆਂ ਨੇ, ਬੁਰਿਆਈਆਂ ਨੂੰ ਥਾਂ ਦਿੰਦੇ ਹਾਂ, ਬੁਰਿਆਈਆਂ ਯਾਦ ਆਉਂਦੀਆਂ ਨੇ। ਮਨ ਲੋਚੈ ਬੁਰਿਆਈਆਂ, ਗੁਰਸ਼ਬਦ ਹੀ ਇਹ ਮਨ ਹੋ ਰਹੀ ਹੈ। ਬੰਦੇ ਦੇ ਧਿਆਨ ਵਿੱਚ ਵੇਖੇ ਨਾ ਧਿਆਨ ਮੈਲਾ ਹੋ ਗਿਆ। ਮੈਲੀਆਂ ਚੀਜ਼ਾਂ ਵੱਲ ਧਿਆਨ ਕਰ ਕਰਕੇ, ਹੁਣ ਵੇਖੋ ਲਿਖਿਆ ਹੋਵੇ ਨਾ ਕਿਤੇ ਇਸ ਪਾਸੇ ਨਹੀਂ ਵੇਖਣਾ। ਮੇਰਾ ਖਿਆਲ ਹੈ ਕੋਈ ਐਸਾ ਹੋਵੇਗਾ ਜਿਹੜਾ ਬਿਨਾਂ ਵੇਖਿਆ ਤੋਂ ਲੰਘ ਜਾਏ। ਜਿਸ ਪਾਸਿਓਂ ਮੋੜੋ ਉਸੇ ਪਾਸੇ ਹੀ ਇਹ ਜਾਂਦਾ, ਵਾਰ ਵਾਰ ਜਾਂਦਾ। ਸਤਿਗੁਰੂ ਕਹਿੰਦੇ ਨੇ ਤੈਨੂੰ ਮੈਂ ਦੱਸਣਾ, ਸੁੱਖ ਚਾਹੁੰਦਾ ਅਤੇ ਧਿਆਨ ਤੇਰਾ ਅਕਾਲ ਪੁਰਖ ਨਾਲ ਜੁੜੇ। ਧਿਆਨ ਧਿਆਤਾ ਧਿਆਨ ਤੇ ਤੇਰਾ ਹੋਵੇ ਪਰਮਾਤਮਾ। ਤੂੰ ਧਿਆਉਣ ਵਾਲਾ ਧਿਆਤਾ ਬਣ ਅਤੇ ਧਿਆਨ ਤੂੰ ਅਤੇ ਪਰਮਾਤਮਾ ਇੱਕ ਹੋ ਜਾਏ। ਪਰ ਹੋਵੇਗਾ ਤਾਂ ਵਡਭਾਗੀ ਗੁਰ ਪੂਰਾ ਪਾਈਆ, ਗੁਰ ਕਿਰਪਾ ਅਤੇ ਪ੍ਰਭੂ ਧਿਆਈਆ। ਗੁਰ ਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ। ਪੂਰੇ ਗੁਰੂ ਦੀ ਮਿਲਣ ਦੀ ਨਿਸ਼ਾਨੀ ਕੀ ਹੈ? ਨਿਸ਼ਾਨੀ ਇਹ ਹੈ ਕਿ ਜਿਵੇਂ ਘਰ 'ਚ ਦੀਵਾ ਜਗ ਜਾਏ ਤਾਂ ਪ੍ਰਕਾਸ਼ ਹੋ ਜਾਂਦਾ। ਗੁਰੂ ਮਿਲਿਆ ਮਨ ਪ੍ਰਕਾਸ਼ਮਾਨ ਹੋ ਗਿਆ, ਜਗਮਗਾ ਉੱਠਿਆ, ਜੋਤ ਸਰੂਪ ਬਣ ਗਿਆ। ਗੁਰਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ। ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਹਾਰ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੇ। ਹੁਣ ਪੂਰੇ ਗੁਰੂ ਦੀ ਇਹ ਬਰਕਤ ਹੈ, ਉਸ ਦੀ ਸੰਗਤ ਦੀ ਸ਼ੋਹ ਨਾਲ ਲੋਹੇ ਵਰਗਾ ਮਨ ਸੋਨਾ ਬਣ ਜਾਂਦਾ। ਗੁਰ ਪਾਰ ਸਹਮ ਲੋਹ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆਗੜ ਸੋਹਿਆ ਰਾਮ। ਇਹ ਸਰੀਰ ਜੋ ਕਾਮ ਕ੍ਰੋਧ ਨਗਰ ਬਹੁ ਭਰਿਆ ਸੀ, ਗੁਰੂ ਦੀ ਕਿਰਪਾ ਨਾਲ ਇਹ ਨਗਰ ਮੰਦਰ ਬਣ ਗਿਆ, ਇਹ ਬੜਾ ਸੁੰਦਰ ਹੋ ਗਿਆ, ਰੱਬ ਦਾ ਘਰ ਬਣ ਗਿਆ। ਸਤਿਗੁਰਾਂ ਨੇ ਗੁਰੂ ਦੀ ਸ਼ਰਨ ਸਾਧ ਸੰਗਤ ਦੀ ਬਹੁਤ ਵੱਡੀ ਮਹਿਮਾ ਕਹੀ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਸਿੱਧਾਂ ਨੇ ਜਦੋਂ ਪੁੱਛਿਆ ਤੁਹਾਨੂੰ ਰੱਬ ਨੇ ਬਰਕਤਾਂ ਤਾਂ ਬਹੁਤ ਦਿੱਤੀਆਂ ਨੇ, ਪਰ ਸਭ ਤੋਂ ਵੱਡੀ ਬਰਕਤ ਕਿਹੜੀ ਹੈ ਜਿਸ ਦੇ ਆਸਰੇ ਤੁਹਾਡਾ ਪੰਥ ਹੈ? ਉਹਨਾਂ ਕਿਹਾ ਸੀ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਏ। ਗੁਰੂ ਦੀ ਸੰਗਤ ਅਤੇ ਸੰਗਤ ਉਹ ਹੋਵੇ ਜਿਸ ਦੇ ਰੋਮ ਰੋਮ ਵਿੱਚ ਗੁਰਬਾਣੀ ਵਸਦਾ ਹੋਵੇ, ਵਸਦੀ ਹੋਵੇ। ਸੰਗਤ ਅਤੇ ਬਾਣੀ ਵੱਖ ਵੱਖ ਨਹੀਂ, ਗੁਰੂ ਅਤੇ ਸੰਗਤ ਵੱਖ ਵੱਖ ਨਹੀਂ, ਇਹ ਸਾਰਾ ਜੁੜ ਕੇ ਹੀ ਸਾਧ ਸੰਗਤ ਬਣਦੀ ਹੈ। ਕੋਈ ਵੀ ਸੱਜਣ ਆਖੇ ਮੈਂ ਸਾਧ ਸੰਗਤ ਦਾ ਹਿੱਸਾ ਅਤੇ ਬਾਣੀ ਦੀ ਪੰਕਤੀ ਇੱਕ ਨਾ ਯਾਦ ਹੋਵੇ, ਮੈਂ ਵੀ ਜੀ ਸਾਧ ਸੰਗਤ ਦਾ ਹਿੱਸਾ, ਸੰਗਤ ਵਿੱਚ ਰੱਬ ਵੱਸਦਾ, ਤੇਰੇ ਹਿਰਦੇ ਵਿੱਚ ਵੱਸਦਾ, ਤੇਰੇ ਹਿਰਦੇ ਵਿੱਚ ਗੁਰਬਾਣੀ ਹੈ, ਤੇਰਾ ਗੁਰੂ ਨਾਲ ਨਾਤਾ ਜੁੜਿਆ। ਵੇਖੋ, ਇੱਕ ਬੇਨਤੀ ਕਰਾਂ, ਕਿਸੇ ਵੇਲੇ ਜਦੋਂ ਸਤਿਗੁਰੂ ਨੇ ਕਿਹਾ ਨਹੀਂ ਹੈ ਸਾਧ ਸੰਗਤ ਬੈਠੀ ਹੈ, ਅਤੇ ਉੱਥੇ ਬੈਠੇ ਕੌਣ ਹੁੰਦੇ ਸਨ? ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਭਗੀਰਥ ਵਰਗੇ, ਭਾਈ ਲਹਿਣੇ ਵਰਗੇ, ਭਾਈ ਸਧਾਰਨ ਵਰਗੇ, ਭਾਈ ਲਾਲੋ ਵਰਗੇ, ਗੁਰੂ ਦੇ ਕੋਲ ਬੈਠ ਕੇ ਗੁਰੂ ਦਾ ਰੂਪ ਹੋ ਜਾਂਦੇ ਸਨ। ਅੱਜ ਵੀ ਗੁਰੂ ਵੱਲੋਂ ਤਾਂ ਕੋਈ ਘਾਟ ਨਹੀਂ, ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕੇ ਅਪਾਈਐ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਐ। ਗੁਰੂ ਅੱਜ ਵੀ ਸਾਡੇ ਬੁਝੇ ਦੀਵੇ ਜਗਾਉਣ ਲਈ ਤਿਆਰ ਹੈ। ਸਤਿਗੁਰੂ ਤਾਂ ਅੱਜ ਵੀ ਕਹਿੰਦੇ ਨੇ ਤੂੰ ਲੈਣਾ ਹੈ ਅਤੇ ਮੈਂ ਤੇਰਾ ਦੇਣਾ, ਪਰ ਅਸੀਂ ਲੈ ਲਈਏ। ਅਸੀਂ ਕੌਡੀਆਂ ਮੰਗ ਲੈਂਦੇ ਹਾਂ, ਹੀਰੇ ਛੱਡ ਦਿੰਦੇ ਹਾਂ, ਅਸੀਂ ਜ਼ਹਿਰ ਮੰਗ ਲੈਂਦੇ ਹਾਂ, ਅੰਮ੍ਰਿਤ ਛੱਡ ਦਿੰਦੇ ਹਾਂ, ਕਿਉਂਕਿ ਪਛਾਣ ਨਹੀਂ। ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਵਿਧ ਨੈਨੋ ਡੇਠੀ, ਜੋ ਮੰਗੇ ਤੋ ਮੰਗੇ ਬੀਆ, ਜਾਂ ਤੇ ਕੁਸਲ ਨਾ ਕਾਹੂ ਥੀਆ। ਜੋ ਮੰਗਣਾ ਚਾਹੀਦਾ ਉਹ ਛੱਡ ਕੇ ਹੋਰ ਹੋਰ ਬੰਦਾ ਮੰਗਦਾ, ਦੁੱਖ ਹੀ ਮੰਗੇ ਨੇ। ਜੋ ਮੰਗਿਆ ਮੰਗਿਆ ਸੀ ਸੁੱਖ, ਘੜੀ ਬਾਅਦ ਉਹ ਦੁੱਖ ਹੋ ਗਿਆ। ਬਿਨ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀ ਹੈ ਉਤਰੈ ਮਨ ਕੀ ਭੁੱਖ। ਆਓ ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾਂ।
ਰਾਗ ਵਡਹੰਸ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਫਰਮਾਨ ਹੁਕਮ ਸ਼ਬਦ ਹੈ ਜੀ।
ਸਾਧ ਸੰਗ ਹਰ ਅੰਮ੍ਰਿਤ ਪੀਜੈ।
ਸਵਾਲ ਇਹ ਹੈ, ਕਹਿਣ ਨੂੰ ਕੋਈ ਕਹਿ ਦੇਵੇ ਜੀ ਮੈਂ ਸੰਗਤ ਵਿੱਚ ਹੋ ਆਇਆ, ਹੁਣ ਇਹ ਕੋਈ ਆਖੇ ਨਾ ਮੈਂ ਲੰਗਰ ਵਿੱਚ ਹੋ ਆਇਆ, ਅਤੇ ਪੁੱਛਣ ਦੀ ਸਾਨੂੰ ਲੋੜ ਨਹੀਂ ਪੈਂਦੀ ਕਿ ਲੰਗਰ ਛਕ ਆਇਆ ਕਿ ਨਹੀਂ, ਤ੍ਰਿਪਤ ਹੋ ਕੇ ਆਇਆ ਕਿ ਨਹੀਂ। ਵੈਸੇ ਜਿਹੜਾ ਲੰਗਰ ਵਿੱਚ ਗਿਆ ਉਹ ਲੰਗਰ ਛਕ ਕੇ ਹੀ ਆਉਂਦਾ, ਤ੍ਰਿਪਤ ਹੋ ਕੇ ਹੀ ਆਉਂਦਾ, ਸੰਗਤ ਵਿੱਚੋਂ ਹੋ ਆਏ। ਪਰ ਹੁਣ ਇਹ ਪੁੱਛਣ ਵਾਲਾ ਕੋਈ ਨਹੀਂ ਕਿ ਸੰਗਤ ਵਿੱਚੋਂ ਹੋ ਆਇਆ, ਅੰਮ੍ਰਿਤ ਪੀ ਆਇਆ ਕਿ ਨਹੀਂ। ਹੁਣ ਇੱਥੇ ਤਾਂ ਇਹੋ ਹੀ ਲਿਖਿਆ। ਹੁਣ ਲੰਗਰ ਵਿੱਚ ਕਿਉਂ ਕੋਈ ਜਾਂਦਾ? ਲੰਗਰ ਛਕਣ ਵਾਸਤੇ ਜਾਂਦਾ, ਇੱਥੇ ਕਿਉਂ ਆਉਂਦਾ? ਅੰਮ੍ਰਿਤ ਪੀਣ ਵਾਸਤੇ ਆਉਂਦਾ। ਇੱਥੇ ਤਾਂ ਹੁਣ ਇੱਕੋ ਹੀ ਗੱਲ ਸਤਿਗੁਰਾਂ ਨੇ ਕਹੀ ਆ, ਸਾਧ ਸੰਗ ਗੁਰੂ ਦੀ ਸੰਗਤ ਵਿੱਚ ਆ ਕੇ ਕੀ ਕਰੀਏ? ਸਾਧ ਸੰਗ ਹਰ ਅੰਮ੍ਰਿਤ ਪੀਜੇ, ਹਰੀ ਦਾ ਨਾਮ ਰੂਪ ਅੰਮ੍ਰਿਤ ਪੀ ਲਈਏ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਔਰ ਸਿਮਰਤ ਅਣਦੇ ਅਨੰਤਾ। ਕਿਹਾ ਇੱਥੇ ਆ ਕੇ ਕੀ ਕਰਨਾ ਹੈ? ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਇੱਥੇ ਆ ਕੇ ਕੀ ਕਰਨਾ? ਹੋਰ ਤਾਂ ਕੰਮ ਕਰਨ ਲਈ ਦੱਸਿਆ ਕੋਈ ਨਹੀਂ। ਕਿਹਾ ਇੱਥੇ ਆ ਕੇ ਨਾਮ ਅੰਮ੍ਰਿਤ ਪੀਵੋ ਔਰ ਸਦਾ ਵਾਸਤੇ ਜਿਉਂਦੇ ਰਹੋ। ਸਾਧ ਸੰਗ ਹਰ ਅੰਮ੍ਰਿਤ ਪੀਜੈ, ਹਰੀ ਦਾ ਨਾਮ ਰੂਪ ਅੰਮ੍ਰਿਤ ਪੀਣਾ ਚਾਹੀਦਾ, ਉਸ ਨਾਲ ਹੋਵੇਗਾ ਕਿ ਹਾਂਜੀ
ਨਾ ਜੀਉ ਮਰੈ ਨਾ ਕਬਹੁ ਸੀਜੈ।
ਇਹ ਜੀਉ ਮਰਦਾ ਨਹੀਂ, ਸਰੀਰ ਬਾਰੇ ਸਤਿਗੁਰਾਂ ਨੇ ਕਿਤੇ ਨਹੀਂ ਕਿਹਾ ਕਿ ਸਰੀਰ ਨਹੀਂ ਮਰਦਾ, ਉਹਨਾਂ ਕਿਹਾ ਇਹ ਤਾਂ ਮਰਨਾ ਹੀ ਮਰਿਆ ਹੀ ਹੈ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇਹ, ਦਿਵਸ ਚਾਰ ਕੋ ਪੇਖਣਾ ਅੰਤ ਖੇਹ ਕੇ ਖੇ। ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਉ ਤੇ ਜਗਾਏ ਜਿਨ ਕੇ ਲਾ ਕਰੋਰ। ਹਾਂ ਆਤਮਾ ਨਹੀਂ ਮਰਦੇ, ਨਾ ਇਹ ਜੀਵ ਮਰੇਗਾ ਅਤੇ ਨਾ ਇਹ ਕਦੀ ਆਤਮਕ ਤੌਰ 'ਤੇ ਛਿਜੇਗਾ, ਕਮਜ਼ੋਰ ਹੋਵੇਗਾ। ਛਿਜਣਾ ਕੀ ਹੈ? ਕੱਪੜੇ ਦੇ ਧਾਗੇ ਵਿੱਚੋਂ ਕਿਤੇ ਢਿੱਲੇ ਹੋ ਜਾਣ ਕਹਿੰਦੇ ਆ ਕੱਪੜਾ ਛਿਜ ਗਿਆ। ਪਾਟਣ ਵਿੱਚ ਅਤੇ ਛਿਜਣ ਵਿੱਚ ਥੋੜ੍ਹਾ ਫਰਕ ਆ, ਛਿਜ ਗਿਆ। ਜਿਸ ਵੇਲੇ ਦਇਆ ਢਿੱਲੀ ਹੋ ਜਾਂਦੀ ਹੈ ਨਾ, ਸਮਝੋ ਛਿਜ ਗਏ। ਦੁਖੀ ਬੰਦਾ ਕੋਲ ਰੋਂਦਾ ਪਿਆ ਅਤੇ ਬੰਦਾ ਕੋਲੋਂ ਗੁਜ਼ਰ ਗਏ, ਦਇਆ ਛਿਜ ਗਈ। ਇਹ ਬੰਦਾ ਬੜਾ ਸੰਤੋਖੀ ਸੀ ਪਰ ਹੱਥ ਕਰਕੇ ਮੰਗਣ ਲੱਗ ਪਿਆ, ਸਮਝੋ ਸੰਤੋਖ ਛਿਜ ਗਿਆ। ਗੁਣ ਜਿਸ ਵੇਲੇ ਢਿੱਲੇ ਪੈ ਜਾਣਾ, ਹਰ ਬਿਸਰਤ ਤੇਰੇ ਗੁਣ ਗਲਿਆ, ਆਤਮਕ ਤੌਰ 'ਤੇ ਛਿਜ ਗਿਆ। ਪਰ ਨਾਮ ਅੰਮ੍ਰਿਤ ਪੀਣ ਵਾਲਾ ਕਮਜ਼ੋਰ ਨਹੀਂ ਹੁੰਦਾ, ਉਸਦੀ ਦਇਆ ਹਰ ਵੇਲੇ ਕਾਇਮ ਹੈ, ਸੰਤੋਖ ਕਾਇਮ ਹੈ। ਸਤ ਸੰਤੋਖ ਦਇਆ ਧਰਮ ਧੀਰਜ, ਆਤਮਕ ਜੀਵਨ ਉਸਦਾ ਬਲਵਾਨ, ਕਦੀ ਕਮਜ਼ੋਰ ਨਹੀਂ ਹੁੰਦਾ। ਜਿੱਥੇ ਵੀ ਉਹਨੂੰ ਪਰਖੋ ਉਹ ਖਰਾ ਨਿਕਲਦਾ, ਕਿਤੇ ਵੀ ਖੋਟਾ ਨਹੀਂ ਹੁੰਦਾ। ਗੁਰੂ ਨੇ ਪਰਖਿਆ ਜਿਨ੍ਹਾਂ ਨੂੰ, ਜਿਹੜੇ ਸਤ ਸੰਗ ਵਿੱਚ ਪੂਰੇ ਹੋਏ ਨੇ, ਉਹ ਲੋਕ ਪ੍ਰਲੋਕ ਵਿੱਚ ਜਿੱਥੇ ਜਾ ਕੇ ਵੀ ਤੋਲੋ ਪੂਰੇ ਉਤਰਨਗੇ, ਉਹ ਘਟਣਗੇ ਨਹੀਂ। ਇੱਕ ਸਿੱਖ ਦਾ ਜ਼ਿਕਰ ਆਉਂਦਾ ਕਿ ਉਹਦੇ ਨਾਲ ਧੋਖਾ ਕੀਤਾ ਸੀ ਅਤੇ 5 ਪੈਸੇ ਵੱਟਾ ਕਿਸੇ ਘੱਟ ਰੱਖਦੇ, ਇਹਦਾ ਨਾਂ ਸੀ ਕਟਾਰੂ ਭਾ, ਇਹ ਕਾਬਲ ਦੇ ਰਹਿਣ ਵਾਲਾ ਸੀ ਅਤੇ ਛਾਪਾ ਪਵਾ ਦਿੱਤਾ, ਉਹਨੂੰ ਵੱਟਾ ਤੋਲਣ ਲੱਗਾ। ਕਹਿਣ ਲੱਗਾ ਪਾਤਸ਼ਾਹ ਬੇਈਮਾਨੀ ਤਾਂ ਅੱਜ ਤੱਕ ਨਹੀਂ ਕੀਤੀ, ਮੇਰੇ ਨਾਲ ਤਾਂ ਜੋ ਹੋਵੇ ਹੋਵੇ, ਪਰ ਵੱਡਾ ਫਿਕਰ ਹੈ ਕਿ ਲੋਕ ਕਹਿਣਗੇ ਗੁਰੂ ਕੇ ਸਿੱਖ ਬੇਈਮਾਨ ਨੇ, ਘੱਟ ਤੋਲਦੇ ਨੇ। ਗੁਰੂ ਤਾਂ 13-13 ਤੋਲਦਾ ਸੀ, ਇਹ ਹਰ ਬੰਦੇ ਨੂੰ ਤੋਲਣ ਲੱਗਿਆਂ 5 ਪੈਸੇ ਤੋਲ ਘੱਟ ਦੇ ਰਹੇ। ਗੁਰੂ ਨੇ ਇੱਜ਼ਤ ਰੱਖੀ। ਸਾਖੀ ਉਹ ਬੜੀ ਭਾਵਕ ਹੈ ਕਿ 5 ਪੈਸੇ ਕਿਸੇ ਭੇਟਾ ਕੀਤੇ, ਸਤਿਗੁਰਾਂ ਹੱਥ 'ਤੇ ਰੱਖੇ, ਕਦੀ ਸੱਜੇ ਕਦੀ ਖੱਬੇ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਜੀ ਇਹ ਕੀ ਕਰ ਰਹੇ ਹੋ? ਕਹਿਣ ਲੱਗੇ ਵੱਟਾ ਪੂਰਾ ਕਰ ਰਹੇ, ਵੱਟਾ ਕਾਬਲ ਤੁਲ ਰਿਹਾ, ਪੂਰਾ ਇੱਥੇ ਹੋ ਰਿਹਾ, ਪੂਰਾ ਹੋਇਆ ਆਇਆ। ਅਤੇ ਕਹਿਣ ਲੱਗਾ ਪਾਤਸ਼ਾਹ ਵੱਟਾ ਤਾਂ ਪੂਰਾ ਕਰ ਦਿਓ, ਪਰ ਕੱਲ੍ਹ ਮੈਂ ਵੀ ਤੱਕੜ 'ਤੇ ਚੜ੍ਹਨਾ, ਮੇਰੇ 'ਤੇ ਵੀ ਕਿਰਪਾ ਕਰੋ, ਮੈਂ ਵੀ ਪੂਰਾ ਹੋਵਾਂ। ਕਹਿਣ ਲੱਗੇ ਤੂੰ ਪੂਰਾ ਹੋਵੇਂਗਾ, ਜ਼ਰੂਰ ਹੋਵੇਂਗਾ, ਤੈਨੂੰ ਪੂਰਾ ਕੀਤਾ। ਹਰ ਸਿੱਖ ਧਿਆਨ ਰੱਖੇ, ਇਮਤਿਹਾਨ 'ਤੇ ਹੋਣਾ, ਜਦੋਂ ਖੜਾ ਹੋਵਾਂਗਾ ਮੌਤ ਦੇ ਸਾਹਮਣੇ, ਉਸ ਵੇਲੇ ਜੇ ਤਾਂ ਵਿਗਾਸ ਹੈ ਫਿਰ ਤਾਂ ਪੂਰਾ, ਅਤੇ ਜੇ ਘਬਰਾ ਗਏ ਹਾਂ ਤਾਂ ਫਿਰ ਅਧੂਰਾ। ਬਾਬਾ ਦੀਪ ਸਿੰਘ ਮੌਤ ਦੇ ਸਾਹਮਣੇ ਵੀ ਖੜੇ ਹੋਣ, ਮੌਤ ਹੀ ਹਾਰੇਗੀ, ਗੁਰੂ ਕਾ ਸਿੰਘ ਨਹੀਂ ਹਾਰਦਾ। ਜਿੱਥੇ ਵੀ ਉਹਨੂੰ ਪਰਖੋ, ਜਿਸ ਥਾਂ 'ਤੇ ਵੀ ਵੇਖੋ, ਉਹ ਕਦੀ ਘੱਟ ਨਹੀਂ ਹੁੰਦਾ। ਕਹਿੰਦੇ ਨੇ ਕਰਮ ਪੂਰਾ ਪੂਰਾ ਗੁਰੂ, ਪੂਰਾ ਜਾਂਕਾ ਬੋਲ, ਨਾਨਕ ਪੂਰਾ ਜੇ ਕਰੈ ਘਟੈ ਨਾਹੀਂ ਤੋਲ। ਉਹ ਤੋਲ 'ਚ ਘਟਦਾ ਨਹੀਂ, ਪੂਰੇ ਕਾ ਕੀਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ। ਉਹ ਘੱਟ ਵੱਧ ਹੁੰਦਾ ਹੀ ਨਹੀਂ, ਗੁਰੂ ਨੇ ਪੂਰਾ ਕਰ ਦਿੱਤਾ। ਨਾ ਜੀ ਉਹ ਮਰੇ ਨਕਬਹੂ ਸ਼ਿਜੈ। ਹਾਂਜੀ,
ਵਡਭਾਗੀ ਗੁਰਪੁਰਾ ਪਾਈਐ,
ਵੱਡੇ ਭਾਗਾਂ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਗੁਰ ਕਿਰਪਾ ਤੇ ਪ੍ਰਭੂ ਤੇ ਆਈਐ,
ਗੁਰੂ ਦੀ ਕਿਰਪਾ ਨਾਲ, ਨਹੀਂ ਤੇ ਮਨ ਹੀ ਨਹੀਂ ਟਿਕਦਾ। ਬੰਦਾ ਹੁਣੇ ਜਪਣ ਲੱਗਾ ਫਿਰ ਧਿਆਨ ਕੋਈ ਹੋਰ ਆ ਜਾਂਦਾ, ਇਹ ਤੇ ਉਹਦੀ ਕਿਰਪਾ ਹੀ ਹੋਵੇ ਤੇ ਤਾਂ ਹੀ ਤੇ ਆਇਆ ਜਾ ਸਕਦਾ ਹੈ।
ਰਹਾਓ ਰਤਨ ਜਵਾਹਰ ਹਰ ਮਾਨਕ ਲਾਲਾ,
ਪਰਮਾਤਮਾ ਦਾ ਨਾਮ ਉਸ ਦੀ ਸਿਫਤ ਸਲਾਹ ਦੀ ਇਹ ਗੁਰਬਾਣੀ ਸਾਰੇ ਸ਼ਬਦ, ਇਹ ਭਗਤੀ ਨਾਲ ਭਰਪੂਰ ਨੇ ਸਾਰੇ। ਰਤਨ ਹਨ ਇਹ, ਜਵਾਹਰ ਹਨ ਇਹ, ਮਾਨਕ ਹਨ ਇਹ, ਲਾਲ ਹਨ। ਉਹਦੇ ਘਰ ਵਿੱਚ ਜਿੰਨੇ ਰਤਨ ਭਰਪੂਰ ਨੇ, ਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੇ ਤੇਰੀ ਮੱਤ ਵਿੱਚ ਆ ਜਾਣਗੇ, ਆਉਣਗੇ ਤਾਂ ਗੁਰੂ ਦੀ ਇੱਕ ਸਿੱਖਿਆ ਸੁਣ ਲੈ, ਐਵੇਂ ਥਾਂ ਥਾਂ ਨਾ ਭਟਕਦਾ ਫਿਰੀ। ਸਿੱਖਿਆ ਸੁਣਨੀ ਹੈ ਤੇ ਇੱਕ ਦੀ ਸੁਣ, ਇੱਕ ਹੀ ਸੁਣ, ਇੱਕ ਹੀ ਬਹੁਤ ਹੈ, ਪਰ ਇੱਕ ਦੀ ਹੋਵੇ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਸਿੱਖਿਆ ਸੁਣ ਲਈ, ਉਹਨਾਂ ਦੀ ਮੱਤ ਰਤਨਾਂ ਨਾਲ ਭਰਪੂਰ ਹੋ ਗਈ, ਉਹਨਾਂ ਦੇ ਇੱਕ ਬਚਨ ਨਾਲ ਜਗਤ ਦਾ ਨਿਸਤਾਰਾ ਹੋ ਜਾਂਦਾ, ਉਹਨਾਂ ਦਾ ਇੱਕ ਬੋਲ ਜਗਤ ਨੂੰ ਤਾਰ ਦਿੰਦਾ, ਰਤਨਾਂ ਨਾਲ ਜੀਵਨ ਭਰਪੂਰ ਹੋ ਜਾਂਦਾ। ਇਹ ਰਤਨ ਕਿੱਥੋਂ ਮਿਲੇ? ਗੁਰੂ ਦੇ ਪਾਸੋਂ। ਹਾਂਜੀ,
ਸਿਮਰ ਸਿਮਰ ਪ੍ਰਭ ਭਾਈ ਨਿਹਾਲਾ,
ਪ੍ਰਭੂ ਨੂੰ ਸਿਮਰ ਸਿਮਰ ਕੇ ਉਹ ਨਿਹਾਲ ਹੋ ਗਏ, ਕਿਹਾ ਇਹ ਤੇ ਮੇਰਾ ਜੀਵਨ ਹੈ। ਸਿਮਰ 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 ਪਵੇ ਆਪਣਾ ਸੋਇਆ ਮਨ ਜਾਗਾ, ਸਿਉਂ ਜਿਉਂ ਸਿਮਰਿਆ ਸੁੱਤਾ ਮਨ ਜਾਗ ਪਿਆ, ਜਿਉਂ ਜਿਉਂ ਸਿਮਰਿਆ ਨਿਹਾਲ ਹੋ ਗਏ। ਜਿਹੜੇ ਅੱਜ ਤੱਕ ਨਿਹਾਲ ਹੋਏ, ਪੁੱਛਿਆ ਇਹਨੇ ਪ੍ਰਸੰਨ ਕਿਵੇਂ ਹੋ, ਕਹਿਣ ਲੱਗੇ ਰੱਬ ਦੀ ਯਾਦ ਨਾਲ। ਉਹ ਨਾਲ ਹੈ, ਉਸ ਦੀ ਯਾਦ ਨਾਲ ਹੈ ਅਤੇ ਸਦਾ ਆਨੰਦ ਹੈ। ਰੁੱਖੋ ਭੋਜਨ ਭੂਮ ਸਹਿਣ ਸਖੇ, ਪ੍ਰੇ ਸੰਗ ਸੁਖ ਬਿਹਾਤ, ਆਨੰਦ ਹਾਂ ਨਿਹਾਲ ਹਾਂ ਕਿਉਂਕਿ ਉਹ ਮੇਰੇ ਨਾਲ ਹੈ।
ਜਾਤ ਕਤ ਪੇਖੋ ਸਾਧੂ ਸਰਣਾ,
ਜਿੱਥੇ ਕਿੱਥੇ ਮੈਂ ਵੇਖਿਆ ਬਿਨਾਂ ਸ਼ਰਨ ਤਾਂ ਕੀ ਨਹੀਂ ਔਰ ਵੋਟਮ। ਇੱਕ ਹੀ ਸ਼ਰਨ ਹੈ, ਇੱਕ ਹੀ ਪਨਾਹ ਹੈ, ਇੱਕ ਹੀ ਥਾਂ ਹੈ ਜਿੱਥੇ ਸਾਡਾ ਬਚਾਅ ਹੋ ਸਕਦਾ, ਉਹ ਹੈ ਗੁਰੂ ਦੀ ਸ਼ਰਨ। ਇਸੇ ਲਈ ਕਿਹਾ ਠਾਕੁਰ ਤੁਮ ਸ਼ਰਨਾਈ ਆਇਆ, ਤੋ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ। ਇੱਕ ਹੀ ਸ਼ਰਨ ਹੈ ਜਿੱਥੇ ਆ ਕੇ ਬੰਦਾ ਆਨੰਦਿਤ ਹੋ ਸਕਦਾ, ਜੀਵਨ ਦੀ ਪੂੰਜੀ ਬਚਦੀ ਹੈ, ਸਾਰੇ ਭਉ ਮੁੱਕਦੇ ਹਨ।
ਹਰ ਗੁਣ ਗਾਏ ਨਿਰਮਲ ਮਨ ਕਰਣਾ,
ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਕੇ, ਗੁਣ ਗਾ ਕੇ ਮਨ ਨੂੰ ਨਿਰਮਲ ਕਰ ਲੈਣਾ, ਮਨ ਪਵਿੱਤਰ ਹੁੰਦਾ ਗੁਰੂ ਕੀ ਸੰਗਤ ਵਿੱਚ। ਹਾਂਜੀ,
ਘੱਟ ਘੱਟ ਅੰਤਰ ਮੇਰਾ ਸਵਾਮੀ ਉਠਾ,
ਤੇ ਰੱਬ ਹੈ ਕਿੱਥੇ? ਸੁਭਾਵਿਕ ਪ੍ਰਸ਼ਨ ਪੈਦਾ ਹੋਵੇਗਾ, ਜਿਸ ਰੱਬ ਦਾ ਜ਼ਿਕਰ ਕਰਦੇ ਹੋ ਵਾਰ ਵਾਰ, ਤਾਰੇਗਾ, ਨਿਸਤਾਰਾ ਕਰੇਗਾ, ਸਭ ਕੁਛ ਦੇਵੇਗਾ, ਉਹ ਹੈ ਕਿੱਥੇ? ਕਹਿੰਦੇ ਨੇ ਹਰ ਹਿਰਦੇ ਵਿੱਚ ਬੈਠਾ ਹੋਵੇ। ਜੇ ਹਰ ਹਿਰਦੇ ਵਿੱਚ ਹੈ ਤੇ ਫਿਰ ਪੁੱਛਣ ਵਾਲਿਆ ਸਭ ਤੋਂ ਪਹਿਲੇ ਤੇਰੇ ਹਿਰਦੇ ਵਿੱਚ ਵੀ ਹੈ। ਵੈਸੇ ਨਾ ਹਿਰਦਾ ਆਪਣਾ ਬੰਦਾ ਕਦੀ ਵੇਖਦਾ ਹੀ, ਅੱਖਾਂ ਵੇਖਦੀਆਂ ਨੇ ਬਾਹਰ, ਅੱਖਾਂ ਆਪਣੇ ਆਪ ਨੂੰ ਨਹੀਂ ਵੇਖਦੀਆਂ, ਬਾਹਰ ਵੇਖਦੀਆਂ, ਕੰਨ ਸੁਣਦੇ ਨੇ ਬਾਹਰ, ਇਹ ਨੌਂ ਦਰਵਾਜ਼ੇ ਹੀ ਸਾਡੇ ਬਾਹਰ ਹੀ ਖੁੱਲ੍ਹਦੇ ਨੇ, ਬਾਹਰ ਹੀ ਇਹਨਾਂ ਦੀ ਕਿਰਿਆ ਹੈ। ਗੁਰੂ ਕਹਿੰਦੇ ਨੇ ਕਦੀ ਆਪਣੇ ਆਪ ਨੂੰ ਵੀ ਵੇਖ, ਤੂੰ ਹਿਰਦਾ ਹੀ ਨਹੀਂ ਵੇਖਿਆ, ਘੱਟ ਵੱਲ ਵੇਖਿਆ ਹੀ ਨਹੀਂ, ਆਪਣੇ ਆਪ ਨੂੰ ਪਛਾਣਿਆ ਹੀ ਨਹੀਂ, ਮੈਂ ਕੌਣ ਹਾਂ? ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਏ, ਆਪਣਾ ਆਪ ਪਛਾਣ। ਐਵੇਂ ਦੂਸਰਿਆਂ ਦੇ ਦਿਲ ਦੁਖਾਉਂਦਾ ਫਿਰਨਾ ਜਾਂ ਦੂਸਰਿਆਂ ਦੀ ਖੁਸ਼ਾਮਦ ਕਰ, ਦੋ ਹੀ ਗੱਲਾਂ ਬੰਦਾ ਕਰਦਾ, ਜਾਂ ਦਿਲ ਦੁਖਾਉਂਦਾ ਅਤੇ ਜਾਂ ਖੁਸ਼ਾਮਦ ਕਰਦਾ। ਆਪਣਾ ਆਪ ਨਾ ਪਛਾਣੇ ਮੂੜਾ, ਅਵਰਾਂ ਆਖ ਦੁਖਾਏ, ਮੁੰਡੇ ਦੀ ਖਸਰਤ ਨਾ ਗਈ ਆ ਮੂੜੇ ਵਿਛੜ ਚੋਟਾਂ ਖਾਏ। ਆਪਣੇ ਆਪ ਨੂੰ ਪਛਾਣ, ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਉਹ ਤਾਂ ਘੱਟ ਘੱਟ 'ਚ ਵਸਦਾ। ਮੈਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸਲੋਕ ਸੁਣਾ ਦੇ ਹਾਂ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਪੁਕਾਰ ਕੇ ਕਹਿ ਦਿੱਤਾ ਪੁੱਛਣ ਵਾਲਿਓ ਰੱਬ ਕਿੱਥੇ ਹੈ, ਰੱਬ ਕਿੱਥੇ ਹੈ। ਕਦੀ ਆਪਣਾ ਹਿਰਦਾ ਵੀ ਵੇਖਿਆ ਕਰੋ, ਤੁਹਾਨੂੰ ਜਵਾਬ ਮਿਲ ਜਾਏਗਾ ਕਿ ਰੱਬ ਕਿੱਥੇ ਹੈ। ਜਿਸ ਦਿਨ ਆਪਣੇ 'ਚੋਂ ਦਿਸ ਪਿਆ ਫਿਰ ਸਾਰੇ ਦਿਸੇਗਾ। ਅੰਤਰ ਵਸਾ ਮੇਰੇ ਅੰਦਰ ਵਸਦਾ, ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ। ਜਿਹੜਾ ਅੰਦਰ ਬੈਠਾ ਇਹੀ ਬਾਹਰ ਹੈ, ਉਸ ਬਿਨਾਂ ਤੂੰ ਹੋ ਹੀ ਨਹੀਂ ਸਕਦਾ। ਇੱਕ ਵਾਰ ਇੱਕ ਦੇਸ਼ ਵਿੱਚ ਨਾਸਤਿਕਤਾ ਜ਼ੋਰ ਫੜ ਗਈ, ਉਹਨਾਂ ਨੇ ਕਿਹਾ ਰੱਬ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ। ਬੰਦੇ ਦੀ ਮੂੜਤਾ ਦੀ ਕੋਈ ਹੱਦ ਨਹੀਂ, ਰੱਬ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ। ਮਿਟਾਵਾਂਗੇ ਕਿਵੇਂ? ਵੀ ਜਿਹੜਾ ਜਿਹੜਾ ਰੱਬ ਦਾ ਨਾਂ ਲੈਂਦਾ ਉਹਨੂੰ ਮਾਰ ਦਿਆਂਗੇ, ਜਿੰਨੇ ਉਹਦੇ ਧਾਰਮਿਕ ਅਸਥਾਨ ਨੇ ਸਾਰੇ ਢਾ ਦਿਆਂਗੇ, ਜਿੰਨੇ ਧਾਰਮਿਕ ਗ੍ਰੰਥ ਨੇ ਅੱਗ ਲਾ ਕੇ ਸਾੜ ਦਿਆਂਗੇ। ਹਰਨਾਕਸ਼ ਵੀ ਤਾਂ ਇਹੋ ਕੁਛ ਕਰ ਰਿਹਾ ਸੀ, ਰੱਬ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ। ਉਹ ਇੱਕ ਦਰਵੇਸ਼ ਨੇ ਕਿਹਾ ਭਲੇ ਲੋਕੋ, ਹਾਰ ਜਾਓਗੇ, ਤੁਹਾਡੇ ਕੋਲ ਕੰਮ ਹੋਣਾ ਨਹੀਂ। ਕਹਿਣ ਲੱਗੇ ਕਿਉਂ ਨਹੀਂ ਹੋਣਾ? ਕਹਿਣ ਲੱਗੇ ਰੱਬ ਦਾ ਨਾਮੋ ਨਿਸ਼ਾਨ ਮਿਟਾਓਗੇ, ਤੁਸੀਂ ਵੀ ਤਾਂ ਰੱਬ ਦਾ ਨਾਮੋ ਨਿਸ਼ਾਨ ਹੋ, ਆਪ ਵੀ ਮਰ ਜਾਓਗੇ, ਕੀ ਕਰੋਗੇ? ਤੁਸੀਂ ਖੁਦ ਉਹਦਾ ਨਿਸ਼ਾਨ ਹੋ, ਤੁਹਾਨੂੰ ਵੀ ਉਸੇ ਨੇ ਬਣਾਇਆ। ਬੰਦਾ ਕਦੀ ਧਿਆਨ ਧਰੇ ਨਾ, ਰੱਬ ਮੇਰੇ ਅੰਦਰ ਵੀ ਹੈ, ਦੂਸਰੇ ਦੇ ਅੰਦਰ ਵੀ ਹੈ, ਅਤੇ ਰੱਬ ਹੀ ਦਿਸ ਪਵੇ। ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਸਾਰ, ਜੋ ਦਿਸੈ ਸੋ ਤੇਰਾ ਰੂਪ। ਸਤਿਗੁਰੂ ਕਹਿੰਦੇ ਨੇ ਕਦੀ ਇਹ ਅਨੁਭਵ ਹੋ ਜਾਏ ਦੁਨੀਆਂ ਤੋਂ ਸਾਰੇ ਪਾਪ ਮੁੱਕ ਜਾਣ, ਅਪਰਾਧ ਮੁੱਕ ਜਾਣ। ਇੰਝ ਸਮਝਣਾ, ਸੌਖੇ ਜਿਹੇ ਢੰਗ ਨਾਲ ਬੇਨਤੀ ਕਰਾਂ। ਧੰਨ ਗੁਰੂ ਅੰਗਦ ਦੇਵ ਨੇ ਵੇਖ ਲਿਆ ਗੁਰੂ ਨਾਨਕ ਦੇਵ ਵਿੱਚ ਰੱਬ ਵਸਦਾ ਪ੍ਰਗਟ। ਗੁਰੂ ਨਾਨਕ ਦੇਵ ਰੱਬ ਦਾ ਰੂਪ ਨੇ, ਅਤੇ ਗੁਰੂ ਨਾਨਕ ਦੇਵ ਜੀ ਨੇ ਵੇਖ ਲਿਆ ਗੁਰੂ ਅੰਗਦ ਵਿੱਚ ਰੱਬ ਵਸਦਾ। ਉਹ ਜੋਤ ਇੱਧਰ ਜਗ ਗਈ ਹੈ। ਹੁਣ ਦੋਵਾਂ 'ਚੋਂ ਇੱਕ ਦੂਸਰੇ ਦਾ ਕੋਈ ਬੁਰਾ ਕਰ ਸਕਦਾ? ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਦਾ ਬੁਰਾ ਕਰਨਗੇ? ਗੁਰੂ ਅੰਗਦ ਦੇਵ ਗੁਰੂ ਨਾਨਕ ਦੇਵ ਦਾ ਬੁਰਾ ਕਰਨਗੇ? ਹੋਇਆ ਕੀ ਹੈ? ਜੋਤ ਇੱਕ ਹੋ ਗਈ। ਘਾਟ ਇੱਕੋ ਹੀ ਹੈ ਕਿ ਜੋਤ ਦਾ ਗਿਆਨ ਨਹੀਂ ਹੋ ਰਿਹਾ। ਕਦੀ ਜੋਤ ਇੱਕ ਹੋ ਜਾਏ, ਨਾ ਕੋਈ ਝਗੜਾ ਰਹੇ, ਨਾ ਕੋਈ ਕਲੇਸ਼ ਰਹੇ, ਨਹੀਂ ਮੈਂ ਹੋਰ ਹਾਂ, ਇਹ ਹੋਰ ਹੈ, ਉਹਦੀ ਜ਼ਾਤ ਹੋਰ ਹੈ, ਉਹ ਹੋਰ ਹੈ, ਇਹ ਵਿਤਕਰਾ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸਕੈ ਪਾਣੇ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਧੰਨ ਸੀ ਭਾਈ ਕਨਈਆ, ਦ੍ਰਿਸ਼ਟੀ ਬਣ ਗਈ। ਜਦੋਂ ਕਿਹਾ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ, ਕਹਿਣ ਲੱਗੇ ਪਾਥੀਆ ਇੱਕੋ ਹੀ ਤਾਂ ਇੱਥੇ ਆ ਕੇ ਸਾਧਨਾ ਹੋਈ ਹੈ ਕਿ ਦੁਸ਼ਮਣੀ ਮੁੱਕ ਹੀ ਗਈ ਹੈ। ਅੰਦਰ ਦੁਸ਼ਮਣੀ ਨਹੀਂ ਰਹੀ, ਬਾਹਰ ਦੁਸ਼ਮਣ ਕੋਈ ਨਹੀਂ ਰਹਿ ਗਏ ਆ। ਹੁਣ ਤਾਂ ਬਸ ਸੇਵਾ ਹੀ ਸੇਵਾ ਹੈ। ਜਿੱਧਰ ਪਾਣੀ ਲੈ ਕੇ ਜਾਣਾ ਤੇਰੇ ਹੀ ਦਰਸ਼ਨ ਹੁੰਦੇ ਨੇ, ਤੇਰੇ ਤੋਂ ਬਿਨਾਂ ਦੂਸਰਾ ਕੋਈ ਨਹੀਂ। ਸਤਿਗੁਰੂ ਇੱਥੇ ਫਰਮਾ ਰਹੇ ਨੇ ਘੱਟ ਘੱਟ ਅੰਤਰ ਸਵਾਮੀ ਮੇਰਾ ਸਵਾਮੀ ਬੂਠਾ, ਮੇਰਾ ਸਵਾਮੀ ਹਰ ਹਿਰਦੇ ਵਿੱਚ ਵਸਿਆ ਹੋਇਆ ਹੈ।
ਨਾਨਕ ਨਾਮ ਪਾਇਆ ਪ੍ਰਭ ਤੂਠਾ,
ਪ੍ਰਭੂ ਮੇਰੇ ਤੇ ਤੁਰਠ ਗਏ। ਤੁਰਠਿਆ ਦਾ ਅਰਥ ਹੁੰਦਾ ਖੁਸ਼ ਹੋ ਗਏ, ਪ੍ਰਸੰਨ ਹੋ ਗਏ, ਬਸ ਮੈਨੂੰ ਨਾਮ ਦੀ ਪ੍ਰਾਪਤੀ ਹੋ ਗਈ। ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰਪੂਰੈ ਤਬ ਮੇਰੀ ਆਸ ਪੁਨੇ ਅਕਾਲ ਪੁਰਖ ਕਿਰਪਾ ਕਰੇ ਸਾਡੇ ਤੇ ਵੀ ਗੁਰੂ ਖੁਸ਼ ਹੋ ਜਾਏ ਤੇ ਜੇ ਚਾਹੁੰਦੇ ਹੋ ਨਾ ਗੁਰੂ ਖੁਸ਼ ਹੋ ਜਾਏ ਐਸਾ ਕੁਛ ਨਾ ਕਰੀਏ ਕਿ ਗੁਰੂ ਨਾਰਾਜ਼ ਹੋ ਜਾਏ। ਇੱਕ ਬੱਚੇ ਨੇ ਇੱਕ ਵਾਰ ਕਿਹਾ ਸੀ ਉਹ ਗੱਲ ਨਹੀਂ ਭੁੱਲਦੀ ਉਹਦਾ ਜਨਮ ਦਿਨ ਸੀ ਕਹਿਣ ਲੱਗਾ ਗਿਆਨੀ ਜੀ ਅਰਦਾਸ ਕਰ ਦਿਓ ਮੇਰੀ ਮਾਂ ਹੈ ਵਿਧਵਾ ਮੇਰੇ ਵਾਸਤੇ ਹੀ ਇਹਨੇ ਵਿਚਾਰੀ ਨੇ ਜ਼ਿੰਦਗੀ ਸਾਰੀ ਇੰਜ ਗੁਜ਼ਾਰ ਦਿੱਤੀ ਅਤੇ ਮੈਂ ਇੱਕ ਗੱਲ ਮੰਗਣਾ ਰੱਬ ਕੋਲੋਂ ਇਹ ਮੇਰੇ ਨਾਲ ਕਦੀ ਨਾਰਾਜ਼ ਨਾ ਹੋਵੇ ਖੁਸ਼ ਹੀ ਰਹੇ ਕਦੀ ਨਾਰਾਜ਼ ਨਾ ਹੋ। ਮੈਂ ਉਹਨੂੰ ਕਿਹਾ ਬੇਟਾ ਐਸਾ ਕੰਮ ਹੀ ਕੋਈ ਨਾ ਕਰੀ ਮਾਂ ਨਾਰਾਜ਼ ਹੋਵੇ ਗੋਰੀ ਸਿੱਧਾ ਉਹਦੀ ਭਾਵਨਾ ਨੂੰ ਸਮਝ ਜੇ ਚਾਹੁੰਦੇ ਹਾਂ ਗੁਰੂ ਨਾਰਾਜ਼ ਨਾ ਹੋਵੇ ਦਿਆਲ ਰਹੇ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂਹ ਚੂ ਇਹ ਤਾਂ ਮੰਗਣੇ ਹਾਂ ਕਿ ਗੁਰੂ ਦਿਆਲ ਰਹੇ ਪਰ ਨਾਲੇ ਵੀ ਧਿਆਨ ਕਰੀਏ ਕਿ ਮੈਂ ਵੀ ਤਾਂ ਕੁਝ ਐਸਾ ਕਰਾਂ ਕਿ ਗੁਰੂ ਦਿਆਲ ਰਹੇ ਮੈਂ ਉਲਟੇ ਪੁਲਟੇ ਕੰਮ ਨਾ ਕਰਾਂ ਕਿ ਗੁਰੂ ਨਾਰਾਜ਼ ਹੋ ਜਾਏ ਫਿਰ ਆਪ ਵੀ ਤਾਂ ਧਿਆਨ ਕਰੀਏ ਕਿ ਗੁਰੂ ਦਿਆਲ ਰਹੇ ਕਹਿੰਦੇ ਮੈਂ ਜੋ ਮਰਜ਼ੀ ਕਰੀ ਜਾਵਾਂ ਗੁਰੂ ਦਿਆਲ ਹੋਵੇ ਤਾਂ ਜੋ ਮੰਗਾਂ ਦੇਈ ਜਾਵੇ ਨਹੀਂ ਐਸਾ ਨਹੀਂ ਗੁਰੂ ਦੀ ਦਿਆਲਤਾ ਵੱਲ ਤੈਨੂੰ ਵੀ ਧਿਆਨ ਦੇਣਾ ਪਵੇਗਾ ਕਿ ਮੈਂ ਵੀ ਕੁਝ ਐਸਾ ਕਰਾਂ ਕਿ ਗੁਰੂ ਪ੍ਰਸੰਨ ਹੋ ਜਾਣ ਰੱਬ ਪ੍ਰਸੰਨ ਹੋ ਗਿਆ ਕਹਿੰਦੇ ਨੇ ਆਪਾਂ ਆਨੰਦਿਤ ਹੋ ਗਏ ਨਾਮ ਹਿਰਦੇ 'ਚ ਵੱਸ ਗਿਆ ਲੜੀ ਵਾ ਜੋ ਵਿਚਾਰ ਚੱਲ ਰਹੀ ਹੈ ਇੱਕ ਸ਼ਬਦ ਦੀ ਵਿਚਾਰ ਕੱਲ੍ਹ ਕੀਤੀ ਸੀ ਭਗਤ ਨਾਮਦੇਵ ਜੀ ਦੀ ਅੱਜ ਇੱਕ ਦੀ ਵਿਚਾਰ ਆਰੰਭ ਕਰੀਏ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਹਿਲ ਪੁਰੀਏ ਪੁੰਡਰਕ ਵਨਾ
ਕੁਛ ਆਰੰਭਕ ਬਚਨ ਧਿਆਨ 'ਚ ਲੈਣੇ ਸ੍ਰਿਸ਼ਟੀ ਰਚਨਾ ਕਦੋਂ ਹੋਈ ਕਿਵੇਂ ਹੋਈ ਜਾਂ ਜਦੋਂ ਖਤਮ ਹੋਏਗੀ ਤਾਂ ਕਿੱਧਰ ਜਾਵਾਂਗੇ ਕੀ ਹੋਵੇਗਾ ਬੰਦੇ ਦੇ ਮਨ 'ਚ ਬੜਾ ਚਾਅ ਹੈ ਕਿ ਮੈਨੂੰ ਪਤਾ ਲੱਗੇ ਅਤੇ ਸ੍ਰਿਸ਼ਟੀ ਰਚਨਾ ਤੋਂ ਪਹਿਲੇ ਕੀ ਸੀ ਸ੍ਰਿਸ਼ਟੀ ਰਚਨਾ ਕਿਵੇਂ ਹੋਈ ਬੜੇ ਵਿਚਾਰ ਅੱਜ ਤੱਕ ਦਿੱਤੇ ਗਏ ਨੇ ਵਿਗਿਆਨਕ ਥਿਊਰੀਆਂ ਜੋ ਨੇ ਡਾਰਵਨ ਨੇ ਜੋ ਕਿਹਾ ਜਾਂ ਹੋਰ ਨਾ ਇਹ ਸਾਡਾ ਵਿਸ਼ਾ ਨਹੀਂ ਵੀ ਸਾਇੰਸਦਾਨ ਕੀ ਕਹਿੰਦਾ ਅੱਜ ਇਹ ਗੱਲ ਧਾਰਮਿਕ ਬੰਦੇ ਕੀ ਕਹਿੰਦੇ ਸਭ ਤੋਂ ਸਾਡੇ ਦੇਸ਼ ਵਿੱਚ ਪੁਰਾਣਾ ਧਰਮ ਹੈ ਜੈਨ ਧਰਮ ਆ ਜਿਹੜੇ ਮੋਢੇ 'ਤੇ ਝਾੜੂ ਰੱਖ ਕੇ ਨਾ ਸੂਤਰ ਦਾ ਮੂੰਹ 'ਤੇ ਪੱਟੀ ਬੰਨ੍ਹ ਕੇ ਨੰਗੇ ਪੈਰੀਂ ਕਦੀ ਤੁਹਾਨੂੰ ਸੜਕਾਂ 'ਤੇ ਮਿਲ ਜਾਣ ਇਹਨੂੰ ਕਹਿੰਦੇ ਆ ਜੈਨੀ ਸਭ ਤੋਂ ਪੁਰਾਣਾ ਧਰਮ ਦੇਸ਼ ਦਾ ਇਹ ਹੈ ਬਾਕੀ ਬਾਅਦ ਵਿੱਚ ਆ ਉਹ ਧਰਮ ਨਾਸਤਕ ਉਹ ਤਾਂ ਮੰਨਦਾ ਹੀ ਨਹੀਂ ਅਨਾਦੀ ਪ੍ਰਵਾਹ ਚੱਲ ਰਿਹਾ ਰੱਬ ਕੋਈ ਨਹੀਂ ਅਤੇ ਤਪ ਕਰਕੇ ਆ ਮੁਕਤ ਹੋਣਾ ਬਸ ਇੰਨੀ ਥਿਊਰੀ ਮਹਾਤਮਾ ਬੁੱਧ ਨੇ ਵੀ ਇਹੋ ਕਿਹਾ ਸੀ ਸਿਰਫ ਉਹਨਾਂ ਦਾ ਸਾਧਨ ਹੈ ਤਪ ਬੋਧੀਆਂ ਦਾ ਤਪ ਉਹ ਕੀ ਹੈ ਉਹ ਕਹਿੰਦੇ ਨੇ ਸਮਾਧੀ ਸਮਾਧੀ ਧਿਆਨ ਉਹਨਾਂ ਧਿਆਨ ਨੂੰ ਚੁਣ ਲਿਆ ਬ੍ਰਾਹਮਣ ਆਇਆ ਉਹਨੇ ਜਿਹੜੀ ਥਿਊਰੀ ਸਾਹਮਣੇ ਰੱਖੀ ਉਹਨਾਂ ਨੇ ਕਿਹਾ ਸਭ ਤੋਂ ਪਹਿਲੇ ਭਗਵਾਨ ਪ੍ਰਗਟ ਹੋਇਆ ਅਤੇ ਭਗਵਾਨ ਦਾ ਨਾਂ ਰੱਖ ਦਿੱਤਾ ਵਿਸ਼ਨੂੰ ਤਿੰਨ ਦੇਵਤੇ ਨੇ ਬਾਣੀ 'ਚ ਥਾਂ ਥਾਂ ਜ਼ਿਕਰ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਹ ਬ੍ਰਹਮਾ ਜਨਮ ਦਿੰਦਾ ਵਿਸ਼ਨੂੰ ਪਾਲਦਾ ਸ਼ਿਵਜੀ ਸਮੇਟਦਾ ਸਾਰਿਆਂ ਨੂੰ ਸੰਹਾਰ ਕਰਦਾ ਉੱਥੇ ਲਿਖਿਆ ਕਿ ਵਿਸ਼ਨੂੰ ਦੀ ਨਾਭੀ ਤੋਂ ਕਵਲ ਪੈਦਾ ਹੋਇਆ ਕਵਲ 'ਚੋਂ ਬ੍ਰਹਮਾ ਪੈਦਾ ਹੋਇਆ ਨਾਭ ਕਮਲ 'ਤੇ ਬ੍ਰਹਮਾ ਉਪਜਾ ਨਾਭੀ ਦੇ ਕਮਲ ਤੋਂ ਬ੍ਰਹਮਾ ਪੈਦਾ ਹੋਇਆ ਨਾਭ ਕਮਲ 'ਤੇ ਬ੍ਰਹਮਾ ਉਪਜੈ ਵੇਦ ਪੜੇ ਮੁੱਖ ਕੰਠ ਸਵਾਰ ਤਾਂ ਕੋ ਅੰਤ ਨ ਜਾਈ ਲਖਣਾ ਆਵਤ ਜਾਵਤ ਰਹੇ ਗੁਬਾਰ ਪ੍ਰੀਤਮ ਕਿਉਂ ਵਿਸਰੇ ਮੇਰੇ ਪ੍ਰਾਣ ਆਧਾਰ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਆਗੇ ਅੰਤ ਨ ਪਾਇਆ ਤਾਂ ਕਾ ਕੰਤ ਛੇਦ ਕਿਆ ਵੱਡਾ ਪਾਇਆ ਬ੍ਰਹਮਾ ਨੇ ਵੇਖਿਆ ਇਹ ਨਾਭੀ 'ਚੋਂ ਨਾਲੀ 'ਚੋਂ ਮੇਰਾ ਜਨਮ ਹੈ ਮੈਂ ਵੇਖਾਂ ਤਾਂ ਸਹੀ ਇਹ ਕਿੱਥੇ ਕੁ ਖਤਮ ਹੁੰਦੀ ਆ। ਭਾਵ ਉਹ ਹੀ ਆ ਗਿਆ ਕਿ ਸ੍ਰਿਸ਼ਟੀ ਰਚਨਾ ਜਿਹੜੀ ਸੀ ਕਿੱਥੋਂ ਸ਼ੁਰੂ ਹੋਈ। ਬੰਦਾ ਇਹਦਾ ਅੰਤ ਲੈਣਾ ਚਾਹੁੰਦਾ। ਅੱਗੇ ਲਿਖਿਆ ਕਿ ਉਹ ਅੱਗੇ ਗਿਆ ਅਤੇ ਇੱਕ ਬ੍ਰਹਮਾ ਹੋਰ ਮਿਲ ਗਿਆ ਉਸੇ ਨਾਲੀ 'ਚ। ਉਹਦੇ ਅੱਠ ਮੂੰਹ, ਇਹਦੇ ਚਾਰ ਸਨ। ਕਹਿਣ ਲੱਗਾ ਤੂੰ ਕੀ ਕਰਨਾ? ਕਹਿਣ ਲੱਗਾ ਸ੍ਰਿਸ਼ਟੀ ਸਾਜਣਾ। ਕਹਿਣ ਲੱਗਾ ਅੱਗੇ? ਕਹਿਣ ਲੱਗਾ ਹਾਂ ਚਲਾ ਜਾ। ਅੱਗੇ ਕੀ ਹੋਇਆ? ਸੋਲ੍ਹਾਂ ਮੂੰਹਾਂ ਵਾਲਾ ਬ੍ਰਹਮਾ। ਅੱਗੇ ਗਿਆ ਬੱਤੀ ਮੂੰਹ ਸਿਰਾਂ ਵਾਲਾ ਬ੍ਰਹਮਾ। ਉਹ ਵੱਧਦੇ ਹੀ ਜਾਣ, ਦੂਣੇ ਹੀ ਹੁੰਦੇ ਜਾਂ, ਕਈ ਯੁੱਗ ਫਿਰਦਾ ਰਿਹਾ ਅਤੇ ਅਖੀਰ ਆਖਰੀ ਬ੍ਰਹਮਾ ਨੂੰ ਪੁੱਛਣ ਲੱਗਾ ਤੂੰ ਦੱਸ। ਉਹ ਕਹਿਣ ਲੱਗਾ ਮੈਂ ਵੀ ਫਿਰ ਫਿਰ ਕੇ ਆ ਗਿਆ, ਇਹਦਾ ਅੰਤ ਹੀ ਕੋਈ ਨਹੀਂ, ਕੋਈ ਪਤਾ ਨਹੀਂ। ਇਹਦਾ ਭਾਵ ਇੱਕ ਸਾਡੇ ਸਾਹਮਣੇ ਆ ਗਿਆ, ਮਨੁੱਖ ਪੈਦਾ ਹੋਇਆ ਅਤੇ ਗਿਆਨ ਦਾ ਜਨਮ ਹੋਇਆ। ਜੇ ਮਨੁੱਖ ਅੱਜ ਧਰਤੀ 'ਤੇ ਨਾ ਰਹੇ, ਸ੍ਰਿਸ਼ਟੀ 'ਤੇ ਚੱਲਦੀ ਰਹੇਗੀ, ਬਿਲਕੁਲ ਚੱਲੇਗੀ। ਸੂਰਜ ਚੜ੍ਹੇਗਾ, ਚੰਦਰਮਾ ਵੀ ਹੋਵੇਗਾ, ਹਵਾ ਵੀ, ਗਿਆਨ ਨਹੀਂ ਰਹੇਗਾ। ਮਨੁੱਖ ਨਾ ਰਹੇ ਅਤੇ ਸ੍ਰਿਸ਼ਟੀ ਚੱਲੇਗੀ ਕੇਵਲ ਧਰਮ ਨਾਲ। ਆ ਜਿੰਨੇ ਦਰਿਆ ਚੱਲ ਰਹੇ ਨੇ, ਕੋਈ ਗਿਆਨ ਨਾਲ ਤਾਂ ਨਹੀਂ ਨਾ ਚੱਲ ਰਹੇ, ਹੁਕਮ ਨਾਲ ਚੱਲ ਰਹੇ ਨੇ, ਧਰਮ ਨਾਲ ਚੱਲ ਰਹੇ ਨੇ। ਪਰ ਜਿਹੜੀ ਹਵਾ ਇਹ ਕਿਸੇ ਗਿਆਨ ਨਾਲ ਚੱਲਦੀ ਹੈ? ਨਹੀਂ, ਇਹ ਸਾਰੇ ਨਿਯਮ ਨਾਲ, ਹੁਕਮ ਨਾਲ, ਕਾਨੂੰਨ ਨਾਲ, ਧਰਮ ਨਾਲ ਚੱਲ ਰਿਹਾ। ਭਗਤ ਨਾਮਦੇਵ ਜੀ ਇੱਥੇ ਕਹਿ ਰਹੇ ਨੇ ਥੋੜ੍ਹਾ ਫਰਕ ਹੈ ਆਪਣਾ ਜਿਹੜੇ ਇਸਲਾਮੀ ਜਾਂ ਯਹੂਦੀ ਜਾਂ ਈਸਾਈ ਧਰਮ, ਇਹਨਾਂ ਸਾਰਿਆਂ ਦਾ ਖਿਆਲ ਇੱਕ ਹੈ। ਮੈਂ ਉਹ ਵੀ ਥੋੜ੍ਹਾ ਖੁੜਦਾ ਸੁਣਾ ਦੇਣਾ, ਕਾਰਗਰ ਹੋਵੇਗਾ ਇੱਥੇ। ਉਹ ਕਹਿੰਦੇ ਨੇ ਕਿ ਪਹਿਲਾ ਜਿਹੜਾ ਬੰਦਾ ਬਣਿਆ ਉਹ ਆਦਮ ਅਤੇ ਖੁਦਾ ਨੇ, ਅੱਲਾ ਨੇ ਬਣਾਏ। ਫਰਿਸ਼ਤਿਆਂ ਨੂੰ ਭੇਜਿਆ ਜਾਓ ਮਿੱਟੀ ਲੈ ਕੇ ਆਓ। ਉਹ ਕਹਿੰਦੇ ਨੇ ਜਿਹੜੇ ਬੰਦੇ ਨੇ ਖਾਕੀ ਨੇ, ਖਾਕ ਤੋਂ ਬਣੇ, ਫਰਿਸ਼ਤੇ ਨੂਰ ਤੋਂ ਬਣੇ ਨੇ, ਮਿੱਟੀ ਲੈ ਕੇ ਆਓ। ਜਿੰਨੇ ਜੀਵ ਸਨ ਰੋਣ ਲੱਗ ਪਏ, ਹਾਹਾਕਾਰ ਮੱਚ ਗਏ। ਉਹ ਕਹਿਣ ਲੱਗੇ ਨਾ ਲੈ ਕੇ ਜਾ ਮਿੱਟੀ। ਕਿਉਂ? ਕਹਿਣ ਲੱਗੇ ਬੰਦਾ ਬਣਾ ਦਿੱਤਾ, ਸਾਨੂੰ ਸਾਰਿਆਂ ਨੂੰ ਦੁਖੀ ਕਰ ਦੇਵੇਗਾ, ਅਸੀਂ ਬੜੇ ਆਰਾਮ ਨਾਲ ਰਹਿ ਰਹੇ ਹਾਂ, ਬੰਦਾ ਨਾ ਬਣਾਇਓ। ਉਹ ਮਿੱਟੀ ਕਹਿਣ ਲੱਗੀ ਮੈਨੂੰ ਬੰਦੇ ਨੂੰ ਲਾਇਆ ਤਾਂ ਮੈਨੂੰ ਫਿਰ ਸੜਨਾ ਪਵੇਗਾ, ਮੈਂ ਦੁਖੀ ਹੋਵਾਂਗੀ, ਮੈਨੂੰ ਨਾ ਲੈ ਕੇ। ਸਾਰੇ ਰੋਣ ਲੱਗ ਪਏ, ਫਰਿਸ਼ਤਾ ਉਸ ਫਰਿਸ਼ਤੇ ਵਾਪਸ ਆ ਗਿਆ। ਇੱਕ ਫਰਿਸ਼ਤੇ ਨੂੰ ਭੇਜਿਆ, ਉਹਨੂੰ ਕਿਹਾ ਤੂੰ ਜਾ, ਇਹਦਾ ਨਾਂ ਸੀ ਅਜ਼ਰਾਈਲ। ਸਾਰੇ ਰੋਂਦੇ ਰਹੇ। ਉਹ ਕਹਿਣ ਲੱਗਾ ਮੈਂ ਤੇ ਅੱਲਾ ਦਾ ਹੁਕਮ ਮੰਨਣਾ, ਮਿੱਟੀ ਲੈ ਗਏ, ਬੰਦਾ ਬਣ ਗਿਆ। ਤੇ ਕਹਿਣ ਲੱਗੇ ਮਾਰਨ ਦੀ ਡਿਊਟੀ ਵੀ ਤੇਰੇ ਹੀ ਲਾ ਦਿੰਦੇ ਹਾਂ, ਕਿਉਂਕਿ ਤੂੰ ਕਿਸੇ ਦੇ ਰੋਣ ਦੀ ਪਰਵਾਹ ਨਹੀਂ ਕੀਤੀ। ਰੋਂਦੇ ਰਹੇ ਨੇ ਸਾਰੇ, ਤੇ ਜਾਨ ਕੱਢ ਕੇ ਤੂੰ ਲਿਆਉਣੀ ਹੈ। ਬੇਦਰਦ ਤੇ ਬੇਰਹਿਮ ਹੀ ਚਾਹੀਦਾ ਜਾਨ ਕੱਢਣ ਵਾਲਾ, ਤੇਰੀ ਡਿਊਟੀ ਲਾ। ਉਹ ਤਾਂ ਹੀ ਬਾਣੀ 'ਚ ਜ਼ਿਕਰ ਮਿਲਦਾ, ਅਜ਼ਰਾਈਲ ਫਰਿਸ਼ਤਾ ਕਹਿ ਘਰ ਨਾਠੀ, ਅੱਜ ਅੱਜ ਉਹ ਕਿਹਦੇ ਘਰ ਪਰਾਉਣਾ। ਅਜ਼ਰਾ ਮਨੁੱਖ ਬਣਿਆ ਆਦਮ, ਅਤੇ ਬਿਸ਼ ਦੇ ਬਾਗ ਵਿੱਚ ਸੀ। ਉਹ ਕਹਿਣ ਲੱਗਾ ਮਨ ਨਹੀਂ ਲੱਗਦਾ, ਅਤੇ ਰੱਬ ਨੇ ਇਹਦੀ ਸੁੱਤੇ ਦੀ ਪਸਲੀ ਕੱਢ ਕੇ ਔਰਤ ਬਣਾਈ ਇਹਦਾ ਮਨ ਵਾਸਤੇ। ਸ਼ੈਤਾਨ ਨੇ ਪ੍ਰੇਰਿਆ, ਰੱਬ ਨੇ ਰੋਕਿਆ ਸੀ ਕਿ ਆਹ ਇੱਕ ਫਲ ਹੈ ਇਹ ਨਹੀਂ ਖਾਣਾ। ਕਹਿੰਦੇ ਨੇ ਕਣਕ ਦਾ ਦਾਣਾ ਸੀ, ਭਾਈ ਨੰਦ ਲਾਲ ਜੀ ਨੇ ਵੀ ਜ਼ਿਕਰ ਕੀਤਾ ਵਾ। ਕਹਿੰਦੇ ਨੇ ਅਨਾਜ ਖਾਇਆ, ਸਰੀਰ 'ਚ ਬਦੀ ਆ ਗਈ, ਪਹਿਲੇ ਨਹੀਂ ਸੀ, ਨਗਨ ਸਨ, ਕੋਈ ਬਾਈ ਦਾ ਭਾਵ ਨਹੀਂ ਸੀ, ਫਿਰ ਆਪਣੇ ਆਪ ਨੂੰ ਕੱਜਿਆ। ਰੱਬ ਨੇ ਕਿਹਾ ਜੇ ਮਨ 'ਚ ਬੁਰਿਆਈ ਹੋਵੇ ਇੱਥੇ ਬਾਗ 'ਚ ਨਹੀਂ ਰਹਿ ਸਕਦਾ, ਧਰਤੀ 'ਤੇ ਸੁੱਟ ਦਿੱਤਾ। ਉਹ ਤਾਂ ਥਿਊਰੀ ਇਹ ਹੈ, ਇੰਝ ਸ੍ਰਿਸ਼ਟੀ ਰਚਨਾ ਪੈਦਾ ਹੋਈ। ਭਾਈ ਨੰਦ ਲਾਲ ਜੀ ਨੇ ਕਿਹਾ ਬਰਾਏ ਗਿਰਦੇ ਨਾ ਹਰ ਚ ਦੂਣਾ ਮੈਂ ਗਿਰਦੀ। ਆ ਗੋਲ ਨਾਨ, ਗੋਲ ਰੋਟੀ ਵਾਸਤੇ, ਰਿਜ਼ਕ ਵਾਸਤੇ ਕਮੀਨੇ ਦਿਆਂ ਦੀਆਂ ਪ੍ਰਕਰਮਾ ਨਾ ਕਰ। ਫਿਰ ਸੁਣੋ, ਬਰਾਏ ਵਾਸਤੇ, ਬਰਾਏ ਗਿਰਦੇ ਨਾ 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 ਹਰ ਚ ਦੂਣਾ, ਦੂਣਾ ਕਹਿੰਦੇ ਨੇ ਕਮੀਨੇ ਨੂੰ, ਹਰ ਚ ਦੂਣਾ ਮੈਂ ਕਰਦੇ ਤਮਾ ਦੀਦੀ ਕੇ ਆਦਮਰਾ ਸੀਰੇ ਦਾਨਾ ਮੈਂ ਸਾਦਤ। ਇਹ ਦਾਣੇ ਦੇ ਤਮੇ ਨੇ ਆਦਮ ਨੂੰ ਸਦਾ ਲਈ ਰੋਟੀ ਦਾ ਦਾਣੇ ਦਾ ਅਸੀਰ ਹੁੰਦਾ ਗੁਲਾਮ, ਗੁਲਾਮ ਬਣਾ ਕੇ ਰੱਖ ਦਿੱਤਾ। ਹੁਣ ਉਹ ਕਹਿੰਦੇ ਨੇ ਪਹਿਲੇ ਦੋ ਆਦਮ ਅਤੇ ਹਵਾ, ਸਤਿਗੁਰੂ ਦਾ ਮਾਰਗ ਇੱਥੇ ਆ ਕੇ ਇੱਕ ਵਿਗਿਆਨ ਦਾ ਮਾਰਗ ਨਹੀਂ ਉਹ ਦੱਸ ਰਹੇ, ਇਹ ਮਾਰਗ ਉਹ ਦੱਸ ਰਹੇ ਨੇ ਵਿਸਮਾਦ ਦਾ, ਹੁਕਮ ਦਾ। ਇੱਕ ਗੱਲ ਹੋਰ ਕਹਾਂ, ਸ੍ਰਿਸ਼ਟੀ ਰਚਨਾ ਬਾਰੇ ਸਿੱਧ ਵੀ ਪੁੱਛਦੇ ਨੇ। ਸੁਣੋ ਪੰਕਤ ਸਿੱਧ ਗੋਸ਼ਟ ਨੂੰ ਧਿਆਨ ਨਾਲ ਪੜ੍ਹਨਾ। ਕਿਤ ਕਿਤ ਬਿਧ ਜਗ ਉਪਜੈ ਪੁਰਖਾ, ਕਿਤ ਦੁੱਖ ਬਿਣਸ ਜਾਏ। ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਭਾਇ। ਹੋਰ ਸੁਣੋ, ਆਦਿਕੋ ਕਮ ਚਾਰ ਕਥੀ ਅਲੇ, ਸੁਨ ਕਹਾਂ ਕਰ ਵਾਸੋ। ਸ੍ਰਿਸ਼ਟੀ ਦੇ ਆਦਿ ਬਾਰੇ ਤੁਹਾਡੀ ਕੀ ਵਿਚਾਰ? ਪਹਿਲਾਂ ਪਰਮਾਤਮਾ ਸੀ ਸਾਰੇ ਕਹਿੰਦੇ ਹਾਂ, ਪਰ ਰੱਬ ਕਿੱਥੇ ਸੀ? ਗੁਰੂ ਸਾਹਿਬ ਜੀ ਕਹਿੰਦੇ ਨੇ ਆਦਿਕੋ ਵਿਸਮਾਦ ਵਿਚਾਰ ਕਥੀ ਅਲੇ, ਸੁਨ ਨਿਰੰਤਰ ਵਾਸੋ। ਨਾਥ ਜੀ ਇਹ ਨਾ ਪੁੱਛੋ ਰੱਬ ਕਿੱਥੇ ਸੀ, ਫਿਰ ਤਾਂ ਇਹ ਵੀ ਪੁੱਛੋਗੇ ਰੱਬ ਕਿੱਥੇ ਨਹੀਂ ਸੀ। ਆਦਿ ਦਾ ਵਿਚਾਰ ਹੈ ਵਿਸਮਾਦ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਉਹ ਆਪ ਜਾਣਦਾ ਉਸਨੇ ਕਿਵੇਂ ਸਾਜੀ ਹੈ, ਵਿਸਮਾਦ ਹੈ। ਕਹਿੰਦੇ ਨੇ ਰੱਬ ਹਰ ਥਾਂ ਵੱਸਦਾ, ਹਰ ਥਾਂ 'ਤੇ ਵੱਸਦਾ, ਸਦਾ ਵਾਸਤੇ ਹੈ। ਹੁਣ ਇੱਥੇ ਭਗਤ ਜੀ ਨੇ ਕਿਹਾ ਪਹਿਲ ਪੁਰੀਏ ਪੁੰਡਰਕ ਵਣਾ। ਇਹਦੇ ਵਿੱਚ ਪਿਓਰ ਮਰਾਠੀ ਤੇ ਮੈਂ ਨਾ ਕਹਾਂ, ਮਰਾਠੀ ਦੇ ਸ਼ਬਦ ਬਹੁਤ ਵਿੱਚ ਆ ਗਏ, ਕੁਛ ਸੰਸਕ੍ਰਿਤ ਦੇ, ਕੁਛ ਅਪਰੰਸ਼ ਸ਼ਬਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਅਸਲ ਭਾਸ਼ਾ ਉਹ ਤਾਂ ਸਦੂਕੜੀ ਹੈ, ਪਰ ਬਹੁਤ ਭਾਸ਼ਾ ਮਿਕਸ ਹੋਈਆਂ। ਭਾਸ਼ਾ ਵਿਗਿਆਨ ਨਾਲ ਜਿਹੜਾ ਮਸ ਰੱਖਦੇ ਨੇ ਉਹ ਧਿਆਨ ਦੇਣ, ਭਾਸ਼ਾ ਅਤੇ ਲਿਪੀ, ਲਿਪੀ ਹੁੰਦੇ ਨੇ ਅੱਖਰ, ਭਾਸ਼ਾ ਹੁੰਦੀ ਹੈ ਬੋਲੀ। ਹੁਣ ਬੋਲੀਆਂ ਤਾਂ ਬਹੁਤ ਨੇ, ਭਾਸ਼ਾ ਬਹੁਤ ਨੇ, ਉਹਨਾਂ ਨੂੰ ਲਿਪੀ ਜਿਹੜੀ ਇੱਕ ਹੈ ਗੁਰਮੁਖੀ। ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਪੀ ਤਾਂ ਅੱਖਰ ਤਾਂ ਹਨ ਗੁਰਮੁਖੀ ਦੇ, ਲੇਕਿਨ ਭਾਸ਼ਾ ਤਾਂ ਫਾਰਸੀ ਵੀ ਆ ਜਾਏਗੀ। ਯਕੇ ਅਰਜ਼ ਕਮ ਪੇਸ਼ ਤੋਂ ਦਰਗੋਸ਼ ਕੋ ਨ ਕਰਤਾ, ਭਾਸ਼ਾ ਤਾਂ ਸੰਸਕ੍ਰਿਤ ਵੀ ਆ ਜਾਏਗੀ। ਉਹ ਜਸ ਸਮਰਨੇਣ ਜਨਮ ਜਰਾਦ ਮਰਨੰਗ ਭਯੰਗ ਇਸ਼ ਜਮਾਦ ਪਰਾ ਭਯੰਗ ਜਸ ਵਤਸੋ ਕ੍ਰਿਤਕੰਗ। ਇੱਥੇ ਭਾਸ਼ਾ ਤਾਂ ਹੋਰ ਵੀ ਆ ਜਾਣਗੇ, ਸੰਸਕ੍ਰਿਤੀ ਹੈ। ਕਾਚ ਕੋਟੰਗਰ ਚੰਤ ਤੋਯੰਗ ਲੇਪਣੰਗ ਰਕਤ ਜਰਮਨੇ ਨਵਨ ਦੁਆਰੰਗ ਭੀਤਰੈ ਤੰਗ ਬਾਹ ਰੂਪ ਸਤੰਭਣ। ਹੁਣ ਇਹ ਜਿਹੜੀ ਭਾਸ਼ਾ ਹੈ, ਭਾਸ਼ਾ ਮਿਲੀ ਜੁਲੀ ਹੈ ਮਰਾਠੀ। ਪਹਿਲ ਪੁਰੀਏ ਪੁੰਡਕ ਵਣਾ, ਇੱਕ ਇੱਕ ਸ਼ਬਦ ਵੱਲ ਧਿਆਨ ਦੇਣਾ, ਸਮੇਂ ਵਿੱਚ ਹੀ ਸਮਾਪਤੀ ਕਰਾਂਗੇ। ਪਹਿਲ ਪੁਰੀਏ ਦਾ ਅਰਥ ਹੈ ਪਹਿਲਾਂ, ਪਹਿਲ ਸਭ ਤੋਂ ਪਹਿਲੇ ਕੀ ਸੀ? ਪੁੰਡਕ ਕਹਿੰਦੇ ਨੇ ਚਿੱਟੇ ਰੰਗ ਦਾ ਕੌਲ ਫੁੱਲ। ਉਹ ਗੱਲ ਕਿ ਨਾਭੇ ਤੋਂ ਕੌਲ ਫੁੱਲ ਪੈਦਾ ਹੋਇਆ, ਉਹਦੇ ਤੋਂ ਬ੍ਰਹਮਾ ਪੈਦਾ ਹੋਇਆ। ਕੌਲ ਫੁੱਲ ਕਿਉਂ ਉਹਨਾਂ ਨੇ ਕਿਹਾ? ਕਹਿੰਦੇ ਨੇ ਕੌਲ ਫੁੱਲਾਂ ਦਾ ਖੇਤ ਸੀ ਪਹਿਲੇ, ਪਹਿਲੇ ਪਹਿਲੇ ਜਿਹੜੇ ਜੀਵ ਆਏ, ਕੋਈ ਬੁਰੇ ਕਰਮਾਂ ਦਾ ਫਲ ਭੋਗਣ ਨਹੀਂ ਆ। ਹੁਣ ਪਹਿਲਾ ਜਿਹੜਾ ਆਇਆ ਉਹਨੇ ਕਿਹੜਾ ਬੁਰਾ ਕਰਮ ਕੀਤਾ? ਅਜੇ ਤਾਂ ਕਰਮ ਕੀਤਾ ਹੀ ਕੋਈ ਨੇ। ਸੁਖਮਨੀ ਪੜ੍ਹੋ, ਸਾਹਿਬ ਜੀ ਕਹਿੰਦੇ ਨੇ ਜਬ ਹੋਵਤ ਪ੍ਰਭ ਕੇਵਲ ਤਨ, ਤਾਂ ਬੰਦ ਮੁਕਤ ਕਹੋ ਕਿਸ ਕੋ ਗਣੀ। ਜਬ ਇੱਕ ਹੈ ਹਰ ਅਗਮੇ ਪਾਰ, ਤਬ ਨਰਕ ਸੁਰਖ ਕਹੋ ਕੌਣ ਅਵਤਾਰ। ਉਹ ਕਹਿੰਦੇ ਨੇ ਤੇ ਜੈ ਆਪ ਰਚਿਓ ਪ੍ਰਪੰਚ ਆਕਾਰ, ਤੇ ਹੁਮ ਗੁਣ ਮੈਂ ਕੀਨੋ ਵਿਸਥਾਰ। ਤਿੰਨਾਂ ਗੁਣਾਂ ਵਿੱਚ ਵਿਸਥਾਰ ਕੀਤਾ, ਪਾਪ ਪੁੰਨ ਤੇਰੀ ਕਹਾਵਤ, ਕਹੂ ਨਰਕ ਕੋ ਸੁਰਗ ਬਸ਼ਾਵਤ। ਕਬੀਰ ਸਾਹਿਬ ਜੀ ਕਹਿੰਦੇ ਨੇ ਪੰਜ ਤੱਤ ਕਾਇਆ ਕਿਹਨੇ, ਪੰਜਾਂ ਤੱਤਾਂ ਦੀ ਕਾਇਆ ਤੱਤ ਕਿਸ ਨੇ ਬਣਾਏ, ਕਿੱਥੋਂ ਆਏ? ਕਰਮ ਬਦ ਤੁਮ ਜੀਓ ਕਹਿ ਤੋ ਕਰਮੇ ਕਿਨ ਜੀਓ ਦੇਣ। ਪਹਿਲਾ ਬੰਦਾ ਜਿਹੜਾ ਆਇਆ ਅਜੇ ਤੇ ਕਰਮ ਕੀਤੇ ਕੋਈ ਨਹੀਂ ਸੀ, ਉਹਨੂੰ ਫਲ ਕਾਹਦਾ ਮਿਲਿਆ? ਉਹਨਾਂ ਕਿਹਾ ਇਹ ਰੱਬ ਦੀ ਲੀਲਾ ਹੈ। ਪਹਿਲੇ ਜੀਵ ਜਿਹੜੇ ਬਣੇ ਕੌਲ ਫੁੱਲ ਵਰਗੇ ਸਨ, ਬੜੀ ਉਚੇਰੀ ਸੁਰਤ ਸੀ, ਬੜੇ ਗਿਆਨਵਾਨ ਸਨ, ਰੱਬ ਨਾਲ ਜੁੜੇ ਹੋਏ ਸਨ, ਬੜੇ ਪਵਿੱਤਰ ਸਨ। ਪਹਿਲੋ ਸਮਝੋ ਸ੍ਰਿਸ਼ਟੀ ਸ਼ੁਰੂ ਹੋਈ ਕੌਲ ਫੁੱਲਾਂ ਦਾ ਖੇਤ ਸੀ। ਪਹਿਲ ਪੁਰੀਏ ਪੁੰਡਕਣ ਵਣ ਹੁੰਦਾ ਜੰਗਲ ਖੇਤ, ਭਾਵ ਜੀਵ ਇੰਝ ਸਨ ਜਿਵੇਂ ਕੌਲ ਫੁੱਲ ਹੁੰਦੇ ਨੇ, ਬਾਅਦ ਵਿੱਚ ਤਾਂ ਚਿੱਕੜ ਹੀ ਚਿੱਕੜ ਹੋ ਗਿਆ, ਬਹੁਤ ਕੁਛ ਵਿੱਚ ਰਲ ਗਿਆ, ਪਰ ਪਹਿਲੇ ਕੌਲ ਫੁੱਲਾਂ ਦਾ ਖੇਤ ਸੀ।
ਹਾਂਜੀ, ਤਾਂ ਚੀ ਹੰਸਾ ਸਗਲੇ ਜਣਾ,
ਹੰਸ ਕਹਿੰਦੇ ਨੇ ਜੀਵਾਂ ਨੂੰ, ਇਹ ਸਾਰੇ ਜੀਵ ਜਿਹੜੇ ਨੇ ਉਸ ਕੌਲ ਫੁੱਲਾਂ ਦੇ ਖੇਤ ਤੋਂ ਪੈਦਾ ਹੋ ਗਏ।
ਹਾਂਜੀ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ,
ਇਸ ਗੱਲ ਨੂੰ ਸਾਹਿਬ ਵੀ ਮੰਨਦੇ ਨੇ, ਆਪੀ ਨੇ ਆਪ ਸਾਜਿਓ, ਆਪਣੇ ਆਪ ਆਪ ਹੀ ਸਾਜਿਆ, ਆਪੀ ਨੇ ਰਚਿਓ ਨਾਉ, ਇਹ ਆਪਣਾ ਨਾਮਣਾ ਆਪ ਰਚਿਆ, ਕੀ ਕੀਤਾ, ਦੂਈ ਕੁਦਰਤ ਸਾਜੀ ਹੈ, ਆਪਣੇ ਵਿੱਚੋਂ ਹੀ ਕੁਦਰਤ ਇਹ ਮਾਇਆ ਸਾਜ ਦਿੱਤੀ, ਫਿਰ ਵੱਖ ਨਹੀਂ ਹੋਇਆ, ਮਾਇਆ ਦੇ ਵਿੱਚ ਆਪ ਵੀ ਮਿਕਸ ਹੋ ਗਏ ਆ, ਆਸਣ ਲਗਾ ਕੇ ਇਹ ਤਮਾਸ਼ਾ ਆਪ ਵੇਖਣ ਲੱਗ ਪਿਆ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਸ਼ਾ। ਇੱਕ ਪੰਕਤੀ ਹੋਰ ਪੜ੍ਹ ਲਈਏ, ਸਾਹਿਬ ਜੀ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਤੇ ਵਿੱਚ ਆਪ ਵਸਿਆ, ਕ੍ਰਿਸ਼ਨਾ ਤੇ ਜਾਣੋ ਹਰ ਨਾਚੰਤੀ ਨਾਚਣਾ, ਹਰੀ ਦੀ ਬਣਾਈ ਸ੍ਰਿਸ਼ਟੀ ਮਾਇਆ ਦੇ ਹੱਥਾਂ ਵਿੱਚ ਨੱਚ ਰਹੀ ਹੈ, ਕ੍ਰਿਸ਼ਨਾ ਦਾ ਅਰਥ ਹੈ ਮਾਇਆ, ਕ੍ਰਿਸ਼ਨਾ ਤੇ ਇਹ ਹਰੀ ਦੀ ਸ੍ਰਿਸ਼ਟੀ ਕ੍ਰਿਸ਼ਨਾ ਦੇ ਕਰਕੇ ਨੱਚ ਰਹੀ ਹੈ, ਵਾਕਿਆ ਮਾਇਆ ਸਭ ਨੂੰ ਨਚਾ ਰਹੀ ਹੈ। ਇੱਕ ਪੰਕਤੀ ਆਨੰਦ ਸਾਹਿਬ ਚੋਂ ਪੜ੍ਹਾਂ, ਜਨਮ ਹੋਇਆ, ਵਾਕਿਆ ਪਹਿਲੇ ਤਾਂ ਕੌਲ ਫੁੱਲ ਵਰਗੇ ਸਾਂ, ਪਰ ਜਨਮ ਹੋਇਆ, ਕੀ ਹੋਇਆ ਉਸ ਤੋਂ ਬਾਅਦ, ਲਿਵ ਛੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ ਆਇਆ, ਪਹਿਲੇ ਤਾਂ ਗਰਭ ਵਿੱਚ ਪੁੱਠੇ ਲਟਕ ਕੇ ਵੀ ਇਹ ਵਾਕਿਆ ਹੀ ਨਿਰਮਲ ਹੰਸ ਸੀ, ਕੌਲ ਫੁੱਲ ਸੀ, ਲੇਕਿਨ ਜਨਮ ਹੋਣ ਤੋਂ ਬਾਅਦ ਕੀ ਹੋਇਆ, ਮਾਇਆ ਦੇ ਹੱਥਾਂ 'ਤੇ ਨੱਚਣ ਲੱਗ ਪਿਆ, ਕ੍ਰਿਸ਼ਨਾ 'ਤੇ ਜਾਣੋ ਹਰ ਹਰ ਨਾਚੰਤੀ ਨਾਚਣਾ, ਇਹ ਸਾਰੀ ਸ੍ਰਿਸ਼ਟੀ ਨੱਚ ਰਹੀ ਹੈ ਮਾਇਆ ਦੀ ਨਚਾਈ ਹੋਈ।
ਪਹਿਲ ਪੁਰਸਾ ਬਿਰਾ,
ਪਹਿਲੇ ਪੁਰਸ਼ਰਾ, ਪੁਰਸ਼ ਆਵਰ ਭੂ ਪ੍ਰਗਟ ਹੋਇਆ ਪਰਮਾਤਮਾ, ਪੁਰਸ਼ ਪਹਿਲੇ ਜਿਹੜਾ ਸੀ ਉਹ ਪ੍ਰਗਟ ਹੋਇਆ,
ਅਥੋਨ ਪੁਰਸਾ ਦਮਰਾ,
ਉਸ ਤੋਂ ਬਾਅਦ, ਅਥੋਨ ਦਾ ਅਰਥ ਹੈ ਉਸ ਤੋਂ ਬਾਅਦ, ਪੁਰਸਾ ਤਮਰਾ, ਉਸ ਤੋਂ ਪਹਿਲੇ ਪੁਰਸ਼ ਤੇ ਪੁਰਸ਼ ਤੋਂ ਅਮਰਾ ਦਾ ਅਰਥ ਹੈ ਮਾਇਆ, ਇਹ ਪੁਰਸ਼ ਤੋਂ ਮਾਇਆ ਭਾਵ ਪਰਮਾਤਮਾ ਤੋਂ ਮਾਇਆ ਪੈਦਾ ਹੋਈ। ਇੱਕ ਪੰਕਤੀ ਹੋਰ ਪੜ੍ਹ ਦੇਵਾਂ, ਤੀਨ ਗੁਣਾ ਇੱਕ ਸ਼ਕਤੀ ਉਪਾਇਆ, ਮਹਾਂਮਾਇਆ ਤਾਂ ਕੀ ਹੈ ਛਾਇਆ, ਇਹ ਮਹਾਂਮਾਇਆ ਜੋ ਜਗਤ ਨੂੰ ਲਿਆ ਰਹੀ ਹੈ, ਪਰਮਾਤਮਾ ਦਾ ਪਰਛਾਵਾਂ ਹੈ, ਉਸ ਦੀ ਛਾਇਆ ਹੈ। ਤਿੰਨ ਗੁਣ ਕੀ ਨੇ, ਜੇ ਤਿੰਨ ਗੁਣ ਬਰਾਬਰ ਹੋ ਜਾਣ ਤਾਂ ਸ੍ਰਿਸ਼ਟੀ ਹੁਣੇ ਹੀ ਇੱਕ ਸਕਿੰਟ ਵਿੱਚ ਖਤਮ ਹੋ ਜਾਏ, ਉਹ ਕੀ, ਰਜੋ ਤਮੋ ਸਤੋ। ਹੁਣ ਤਮ ਹੈ ਰੁਕਣਾ, ਤੁਸੀਂ ਬੈਠੇ ਹੁਣ, ਜੇ ਤੁਰੇ ਹੀ ਜਾਓ ਤੁਰੇ ਹੀ ਜਾਓ, ਲਗਾਤਾਰ ਕਿੰਨਾ ਕੁ ਚਿਰ ਤੁਰੋਗੇ, ਪਰ ਕਿਤੇ ਤਾਂ ਰੁਕਣਾ, ਪਰ ਜੇ ਰੁਕ ਹੀ ਜਾਓ, ਮੈਂ ਹੁਣ ਜਿੱਥੇ ਬੈਠਾ ਇੱਥੇ ਹੀ, ਸਾਰੇ ਹੀ ਰਹਿ ਜਾਈਏ, ਹੱਥ ਰੁਕ ਜਾਏ, ਸਭ ਕੁਝ, ਸਾਹ ਵੀ ਰੁਕ ਜਾ, ਸ੍ਰਿਸ਼ਟੀ ਖਤਮ ਹੋ ਗਈ, ਤਮੋ ਗੁਣ ਹੋ ਗਏ, ਪਰ ਜੇ ਤੁਰਦੇ ਹੀ ਜਾਓ, ਸਭ ਕੁਝ ਚੱਲਦਾ ਹੀ ਜਾਏ, ਫਿਰ ਵੀ ਖਤਮ ਹੋ ਜਾਏਗੀ। ਤਵਾਜ਼ਨ ਤਾਂ ਕਾਇਮ ਹੋ ਗਿਆ ਸਤੋ ਗੁਣੀ, ਲੇਕਿਨ ਕਾਰ ਖੜੀ ਹੈ, ਚੱਲਦੀ ਕੋਈ ਨਹੀਂ ਪਈ, ਕੀ ਕਰਾਂਗੇ ਤਵਾਜ਼ਨ ਨੂੰ, ਨਹੀਂ, ਇਹ ਤਿਉਂ ਗੁਣ ਮੈਂ ਕਿਨੋਂ ਬਜਤਾ, ਸ੍ਰਿਸ਼ਟੀ ਚੱਲ ਰਹੀ ਹੈ, ਸ੍ਰਿਸ਼ਟੀ ਰੁਕ ਰਹੀ ਹੈ, ਸ੍ਰਿਸ਼ਟੀ ਤਵਾਜ਼ਨ ਕਾਇਮ ਹੋ ਰਿਹਾ, ਇਹ ਤੀਨ ਗੁਣਾ ਇੱਕ ਸ਼ਕਤੀ ਉਪਾਇਆ, ਮਹਾਂਮਾਇਆ ਤਾਂ ਕੀ ਹੈ ਛਾਇਆ, ਅਥੋਣ ਪ੍ਰਸਾਦ ਮਰਾ, ਉਸ ਤੋਂ ਬਾਅਦ ਮੌਰ ਪੁਰਸ਼, ਪੁਰਸ਼ ਤੋਂ ਬਾਅਦ ਮਾਇਆ, ਇਹ ਪੈਦਾ ਹੋਈ।
ਆਸ ਗਾ ਆਸ ਉਸ ਗਾ,
ਆਸ ਦੇਖੋ ਅੱਠ ਅਰਥ ਨੇ, ਜਿਨ੍ਹਾਂ ਵਿੱਚ ਹੈ ਇੱਕ ਮੇਲ, ਮਿਕਸ ਹੋ ਜਾਣਾ, ਇਸ ਦਾ ਪਰਮਾਤਮਾ ਦਾ ਅਤੇ ਮਾਇਆ ਦਾ ਮੇਲ, ਜਿਹੜਾ ਹੁਣੇ ਤੁਸੀਂ ਪੜ੍ਹਿਆ ਹਰੇ ਆਸਨ ਡਿੱਠੋ ਚਾਓ, ਇਹ ਉਹਨਾਂ ਦਾ ਮੇਲ ਹੋਇਆ।
ਹਰ ਕਾ ਬਾਗਰਾ ਨਾਚੈ ਪਿੰਦੀ ਮਹਿ ਸਾਗਰਾ,
ਇਹ ਹਰ ਬਾਗ ਹੈ, ਕਿੰਨਾ ਸੁੰਦਰ ਸ਼ਬਦ ਵਰਤੇ ਆ ਭਗਤ ਜੀ ਨੇ, ਕਹਿੰਦੇ ਨੇ ਸ੍ਰਿਸ਼ਟੀ ਕੀ ਹੈ, ਹਰੀ ਦਾ ਬਾਗ, ਅਤੇ ਬਾਗ ਖਿੜਿਆ ਹੀ ਸੋਹਣਾ ਲੱਗਦਾ, ਬਾਗ ਫੁੱਲ ਖਿੜੇ ਹੋਣ, ਬਾਗ ਸੁੰਦਰ ਹੋਵੇ। ਇਹ ਹਰੀ ਦਾ ਬਾਗ ਹੈ, ਇਹ ਖਿੜਿਆ ਹੋਇਆ ਬਾਗ ਪਰਮਾਤਮਾ ਦਾ ਬਾਗ ਹੈ।
ਨਾਚੰਤੀ ਗੋਪੀ ਜੰਨਾ,
ਗੋਪੀ ਇਸਤਰੀਆਂ ਜਨਾ ਪੁਰਸ਼, ਇੱਥੇ ਇਸਤਰੀਆਂ ਪੁਰਸ਼ ਸਾਰੇ ਮਾਇਆ ਦੇ ਹੱਥਾਂ ਵਿੱਚ ਨੱਚ ਰਹੇ ਹਨ।
ਨਈਆ ਤੇ ਬੈਰੇ ਕੰਨਾ,
ਨਈਆ ਹੈ ਨਾਇਕ ਪਰਮਾਤਮਾ, ਬੈਰੇ ਵੱਖਰੇ, ਕੰਨਾ ਨਹੀਂ, ਔਰ ਇਹ ਜਿੰਨੇ ਇਸਤਰੀ ਪੁਰਸ਼ ਨੇ ਰੱਬ ਤੋਂ ਵੱਖ ਨਹੀਂ, ਇਹਨਾਂ ਸਾਰਿਆਂ ਵਿੱਚ ਰੱਬ ਵੱਸਦਾ ਹੈ।
ਤਰਕ ਨਾ ਚਾ,
ਤਰਕ ਨਾ ਚਾ, ਸ਼ੱਕ ਨਾ ਕਰ, ਇਹਦੇ ਤੇ ਸ਼ੰਕਾ ਨਾ ਕਰ।
ਭਰਮੀਆ ਚਾ,
ਭਰਮ ਨਾ ਕਰ, ਆਪਣੇ ਅੰਦਰੋਂ ਭਰਮ ਕੱਢ ਦੇ। ਇਸਤਰੀ ਪੁਰਸ਼ ਜਿੰਨੇ ਨੇ ਰੱਬ ਦੇ ਬਣਾਏ ਨੇ, ਮਾਇਆ ਦੇ ਨਚਾਏ ਨੱਚਦੇ ਨੇ, ਪਰ ਇਹ ਵੀ ਉਹਦੀ ਰਜ਼ਾ ਕੁਰਬਾਨ ਕੀਤਾ, ਤਿਸੇ ਵਿੱਚੋਂ ਜਿਨ ਮੋਹ ਮੀਠਾ ਲਾਇਆ, ਇਹ ਰੱਬ ਇਹਨਾਂ ਤੋਂ ਵੱਖ ਨਹੀਂ।
ਕੇਸਵਾ ਬਚਾਉਨੀ ਆਈਏ ਮਈਏ ਏਕ ਆਨ ਜੀਓ,
ਬਚਾਉਨੀ ਦਾ ਅਰਥ ਹੈ ਬਚਨ, ਕੇਸ਼ਵ ਪਰਮਾਤਮਾ, ਕਬੀਰ ਕੇਸ਼ਵ ਕੇਸ਼ਵ ਕੋ ਕੀਏ ਨਾ ਸੋਈ ਐਸਾ, ਕੇਸਵਾ ਦਾ ਬਚਨ। ਆਈਏ ਅਰਥ ਹੈ ਇਸਤਰੀ, ਮਈਏ ਮਰਦ, ਏਕ ਆਨ ਇੱਕ ਰਸਤੇ ਚੱਲ ਰਹੇ ਨੇ, ਬਾਕੀ ਸਾਰੇ ਇੱਕ ਰਾਹ 'ਤੇ ਹੀ ਤੁਰਨੇ ਪਏ ਆ। ਉਹ ਕੀ ਹੈ, ਦੁੱਖ ਹੈ ਸਾਰਿਆਂ ਨੂੰ, ਸੁੱਖ ਹੈ ਸਾਰਿਆਂ ਨੂੰ, ਖੁਸ਼ੀ ਹੈ ਸਾਰਿਆਂ ਨੂੰ, ਜਨਮ ਹੈ ਸਾਰਿਆਂ ਦਾ, ਮੌਤ ਹੈ ਸਾਰਿਆਂ ਦੀ। ਇਸਤਰੀ ਪੁਰਸ਼ ਸਾਰੇ ਦੇ ਸਾਰੇ ਇੱਕ ਰਸ, ਇੱਕ ਰਾਹੇ ਇਹ ਚੱਲ ਰਹੇ ਹਨ। ਇਹ ਵੀ ਪਰਮਾਤਮਾ ਦੀ ਰਜ਼ਾ ਹੈ, ਉਸ ਮਾਲਕ ਦੀ ਕੁਦਰਤ ਹੈ।
ਬਿੰਦੀ ਉਬ ਕਲੇ ਸੰਸਾਰਾ,
ਬਿੰਦੀ ਹੁੰਦੀ ਹੈ ਟਿੰਡ, ਪੁਰਾਣੇ ਖੂਹ ਵੇਖੇ ਹੋਣਗੇ, ਅੱਜ ਤੇ ਟਿਊਬਵੈੱਲ ਆ ਗਿਆ, ਬੱਚਿਆਂ ਨੂੰ ਸਮਝਾਉਣੇ ਪੈਣਗੇ ਖੂਹ ਕੀ ਹੁੰਦੇ ਨੇ। ਜਿਵੇਂ ਪਾਣੀ ਉਛਲਦਾ ਟਿੰਡਾਂ 'ਚ, ਇਹ ਜਿਹੜੇ ਜੀਵ ਨੇ ਸਰੀਰਾਂ ਵਿੱਚ, ਆਤਮਾ ਇੰਜ ਉਛਾਲੇ ਮਾਰ ਰਹੀ ਹੈ, ਜੀਵਨ ਹੈ ਵਿੱਚ। ਬਿੰਦੀ ਉਬ ਕਲੇ ਸੰਸਾਰਾ, ਸੰਸਾਰ ਵਿੱਚ ਜੀਵ ਰੂਪੀ ਟਿੰਡਾਂ ਡੁੱਬਦੀਆਂ ਨੇ, ਬਾਹਰ ਆ ਰਹੀਆਂ ਨੇ, ਇਹ ਡੁਬਕੀਆਂ ਲੈ ਰਹੀਆਂ ਹਨ।
ਭ੍ਰਮ ਭ੍ਰਮੇ ਆਏ ਤੁਮ ਚੇ ਦੁਆਰਾ,
ਕਹਿੰਦੇ ਨੇ ਮੈਂ ਵੀ ਇੱਕ ਟਿੰਡ ਹਾਂ, ਉਹ ਜੀ ਮੇਰੇ ਵਿੱਚ ਵੀ ਤੇਰਾ ਬਣਿਆ ਜੀਵਨ ਹੈ, ਅਤੇ ਭਰਮ ਭਰਮ ਕੇ ਬੜੇ ਭਟਕੇ ਹਾਂ। ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੇ ਦੁਆਰ, ਤੁਹਾਡੇ ਦੁਆਰ 'ਤੇ ਆ ਗਏ ਹਾਂ। ਹਾਂ,
ਤੂੰ ਕੌਣ ਰੇ,
ਕਹਿੰਦੇ ਨੇ ਜੇ ਰੱਬ ਉਹਨੂੰ ਪੁੱਛੇ, ਇਹ ਸਾਰਿਆਂ ਨੂੰ ਇੰਜ ਹੀ ਸਮਝੋ, ਅਸੀਂ ਵੀ ਖੜ੍ਹੇ ਹੋ ਜਾਈਏ, ਅਤੇ ਰੱਬ ਤੁਹਾਨੂੰ ਆਇਆਂ ਨੂੰ ਮੈਨੂੰ ਵੀ ਪੁੱਛੇ ਵੀ ਤੁਸੀਂ ਕੌਣ, ਦੱਸੋ ਕਿਵੇਂ ਆਏ ਹੋ। ਕਹਿੰਦੇ ਨੇ ਰੱਬ ਜੇ ਮੈਨੂੰ ਪੁੱਛੇ ਤੂੰ ਕੌਣ ਹੈ ਭਾਈ, ਜਿਹੜਾ ਇੰਨੀਆਂ ਗੱਲਾਂ ਕਰਨਾ ਪਿਆ, ਵੀ ਭਟਕ ਕੇ ਆਏ ਹਾਂ, ਖੂਹ ਦੀਆਂ ਟਿੰਡਾਂ ਦੇ ਪ੍ਰਮਾਣ ਦੇ, ਤੂੰ ਹੈ ਕੌਣ, ਤੂੰ ਕੌਣ ਰੇ। ਹਾਂਜੀ,
ਮੈਂ ਜੀ ਨਾਮਾ ਹੋ ਜੀ,
ਕਹਿੰਦੇ ਨੇ ਮੈਂ ਤੇ ਨਾਮਾ ਹਾਂ, ਹੋ ਜੀ ਦਾ ਅਰਥ ਹੁੰਦਾ ਹਾਂਜੀ, ਮੈਂ ਜੀ, ਹੇ ਪ੍ਰਮਾਤਮਾ ਜੀ, ਮੇਰਾ ਨਾਮ ਹੈ ਜੀ ਨਾਮਾ। ਹਾਂਜੀ,
ਆਲਾ ਤੇ ਨਿਵਾਰਣਾ ਜਮ ਕਾਰਣਾ,
ਆਲਾ ਦਾ ਅਰਥ ਹੁੰਦਾ ਘਰ, ਤੇ ਮੰਗਣਾ ਕੀ ਹੈ, ਕਹਿੰਦੇ ਆ ਇੱਕ ਕਿਰਪਾ ਮੇਰੇ ਤੇ ਦਿਓ, ਵੀ ਘਰ ਤੇ ਤੁਸੀਂ ਦਿੱਤਾ, ਵੱਸਦਾ ਰਹੇ, ਬੱਚੇ ਵੀ ਦਿੱਤੇ ਨੇ, ਠੀਕ ਰਹੇ, ਪਤਨੀ ਠੀਕ ਰਹੇ, ਸਭ ਕੁਛ ਚੱਲਦਾ ਰਹੇ, ਤੇ ਫਿਰ ਮੰਗਣਾ ਕੀ ਹੈ। ਕਹਿੰਦੇ ਨੇ ਜੰਜਾਲ ਨਾ ਬਣੇ, ਮੇਰਾ ਘਰ ਜਿਹੜਾ ਜੰਜਾਲ ਨਾ ਬਣੇ, ਬੰਧਨ ਨਾ ਬਣੇ, ਮੇਰਾ ਘਰ ਸਤਸੰਗ ਬਣੇ, ਮੇਰੇ ਤੇ ਇਹ ਕਿਰਪਾ ਕਰ। ਵਾਕਿਆ ਸਿੱਖ ਮੰਗੇ ਨਾ ਹੋ ਜਾਏ ਸ਼ਾਮ ਦਾ ਟਾਈਮ, ਤੇ ਘਰ ਵਿੱਚ ਰਹਿ ਰਾਸ ਦੀਆਂ ਆਵਾਜ਼ਾਂ ਆਉਣ, ਸਵੇਰੇ ਨਿਤਨੇਮ ਦੀਆਂ ਆਵਾਜ਼ਾਂ ਆਉਣ, ਅਸੀਂ ਵੀ ਇਹ ਮੰਗੀਏ, ਰੱਬ ਪੁੱਛਦਾ ਕੌਣ ਹੈ ਤੇ ਕੀ ਚਾਹੁੰਦਾ। ਦਾਤਿਆ ਗ੍ਰਿਸਤੀ ਹਾਂ, ਤੇ ਘਰ ਜੰਜਾਲ ਨਾ ਬਣੇ, ਘਰ ਤੇਰੇ ਨਾਲ ਜੋੜਨ ਵਾਲਾ ਬਣੇ। ਇੱਕ ਬੱਚੀ ਨੇ, ਭਾਈ ਰੂਪ ਚੰਦ ਦੀ ਬੱਚੀ ਨੇ ਕਿਹਾ ਸੀ, ਗੁਰੂ ਸਾਹਿਬ ਨੇ ਪੁੱਛਿਆ ਜਦੋਂ ਮੰਗੋ, ਬਾਕੀ ਸਾਰਿਆਂ ਕੁਛ ਮੰਗਿਆ, ਬੱਚੀ ਨੇ ਕਿਹਾ ਦਾਤਿਆ ਜੰਜਾਲ ਨਾ ਬਣੇ ਤੇ ਤੇਰਾ ਘਰ ਸਾਡਾ ਘਰ ਹੋਵੇ, ਸਾਡੇ ਘਰ ਜੋ ਆਵੇ ਸੋ ਰਾਜੀ ਜਾਵੇ, ਸਦਾ ਰੱਬ ਯਾਦ ਆਵੇ, ਜਿਹੜਾ ਘਰ ਆਵੇ ਉਹਨੂੰ ਰੱਬ ਯਾਦ ਆਵੇ, ਸਾਨੂੰ ਰੱਬ ਯਾਦ ਆਵੇ, ਗੁਰੂ ਪਾਤਸ਼ਾਹ ਬਖਸ਼ਿਸ਼ ਕਰੇ, ਤੁਹਾਡੇ ਸਾਰਿਆਂ ਦੇ ਘਰ ਸਤਸੰਗ ਬਣਨ, ਸਿਰਾ ਘਰ ਗੁਰੂ ਦਾ ਘਰ ਬਣੇ, ਇਹ ਜੰਜਾਲ ਨਾ ਬਣੇ, ਗੁਰੂ ਯਾਦ ਆਏ। ਅੰਤ ਵਿੱਚ ਦੋ ਪੰਕਤੀਆਂ ਪੜ੍ਹਨ ਤੋਂ ਪਹਿਲੇ ਬੇਨਤੀ ਕਰਾਂ, ਜਦੋਂ ਵੀ ਘਰੋਂ ਬਾਹਰ ਨਿਕਲੀਏ ਜਾਂ ਅੰਦਰ ਜਾਈਏ, ਅਰਦਾਸ ਕਰਕੇ ਹੀ ਬਾਹਰ ਆਓ ਅਤੇ ਅਰਦਾਸ ਕਰਕੇ ਹੀ ਅੰਦਰ ਜਾਓ, ਰੱਬ ਯਾਦ ਰਹੇ। ਸਤਿਗੁਰੂ ਦੇ ਸਵਾਰੇ, ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਰਾਮਦਾਸ ਪਾਤਸ਼ਾਹ ਤੁਹਾਡਾ ਸ਼ੁਕਰਾਨਾ। ਸਮੁੱਚੇ ਸਿੰਘ ਸਾਹਿਬਾਨ ਬੜੀਆਂ ਉੱਚੀਆਂ ਹਨ, ਗਿਆਨੀ ਜਗਤਾਰ ਸਿੰਘ ਜੀ, ਹੈਡਗ੍ਰੰਥੀ ਸਾਹਿਬ, ਬਾਕੀ ਸਿੰਘ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਗੁਰਸੇਵਕ ਸਿੰਘ ਹੋਰਾਂ ਦਾ ਧੰਨਵਾਦ, ਨਾਲ ਬੈਠ ਕੇ ਪਾਠ ਕੀਤਾ। ਇਹਨਾਂ ਆਖਰੀ ਪਤੀਆਂ ਸਰਵਣ ਕਰੋ, ਫੁੱਲਾਂ ਦੀ ਖਿਮਾ ਜੀਓ, ਆਓ ਰਲ ਕੇ ਪੜ੍ਹੀਏ।
ਹਾਂ, ਬਿੰਦੀ ਉਬ ਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਜੇ ਦੁਆਰਾ, ਤੂੰ ਕੌਣ ਰੇ
ਮੈਂ ਜੇ
ਨਾਮਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।